ਸਭਨਾ ਕਾ ਮਾਂ ਪਿਓ ਆਪ ਹੈ ਆਪੇ ਸਾਰ ਕਰੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈਓ ਸਤਿਗੁਰੂ ਪਰਮੇਸ਼ਰ ਸਾਰਿਆਂ ਦਾ ਧਰਮ ਦਾ ਮਾਤਾ ਤੇ ਪਿਤਾ ਵੀ ਆਪ ਹੈ, ਆਪੇ ਸਾਰ ਕਰੇ ਤੇ ਆਪੇ ਸਾਰੇ ਜੀਵਾਂ ਦੀ ਖਬਰ ਸਾਰ ਕਰਦਾ ਹੈ, ਆਪੇ ਸਾਰੇ ਜੀਵਾਂ ਦੀ ਸੰਭਾਲ ਵੀ ਕਰਦਾ ਹੈ, ਕਿਉਂਕਿ ਸਤਿਗੁਰੂ ਧਰਮ ਦੇ ਮਾਤਾ ਪਿਤਾ ਨੇ ਤੇ ਅਕਾਲ ਪੁਰਖ ਵਾਹਿਗੁਰੂ ਸਾਰੇ ਸੰਸਾਰ ਦਾ ਮਾਤਾ ਪਿਤਾ ਹੈ। ਹਰ ਆਪੇ ਮਾਤਾ ਆਪੇ ਪਿਤਾ, ਜਿਨ ਜੀਉ ਪਾਏ ਜਗਤ ਦਿਖਾਇਆ, ਤੇ ਗੁਰੂ ਪਰਮੇਸ਼ਰ ਸਾਰੇ ਸਿੱਖ ਜਗਤ ਦੇ ਮਾਤਾ ਪਿਤਾ ਨੇ, ਉਹ ਧਰਮ ਦੇ ਮਾਤਾ ਪਿਤਾ ਨੇ, ਆਪੇ ਉਹ ਸਾਰਿਆਂ ਦੀ ਸੰਭਾਲ ਕਰਦਾ ਹੈ।
ਨਾਨਕ ਨਾਮ ਤੇ ਆਇਨ ਤੇ ਨਿਜ ਘਰ ਵਾਸ ਹੈ, ਜੁਗ ਜੁਗ ਸੋਭਾ ਹੋਏ।
ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ ਜੋ ਜੋ ਗੁਰਸਿੱਖ ਮਾਈ ਪਾਈ ਨਾਮ ਤੇ ਆਉਂਦੇ ਹਨ ਤੇ ਨਿਜ ਘਰ ਵਾਸ ਹੈ, ਉਹਨਾਂ ਦਾ ਆਪਣੇ ਘਰ ਤੁਰੀਆ ਪਦ ਵਿੱਚ ਆਤਮਕ ਅਡੋਲ ਅਵਸਥਾ ਦੇ ਵਿੱਚ ਨਿਵਾਸ ਹੋ ਜਾਂਦਾ ਹੈ, ਇੱਥੇ ਹੀ ਬਸਨੇ, ਜੁਗ ਜੁਗ ਸੋਭਾ ਹੋਏ, ਫਿਰ ਉਹਨਾਂ ਦੀ ਜੁਗਾਂ ਜੁਗਾਂ ਤੱਕ ਸੋਭਾ ਹੁੰਦੀ ਹੈ। ਭਾਵ ਜਿਹੜੇ ਮਹਾਂਪੁਰਖ ਵਾਹਿਗੁਰੂ ਦਾ ਸਿਮਰਨ ਕਰਦੇ ਹਨ, ਜਿਨ੍ਹਾਂ ਦਾ ਆਪਣੇ ਅਸਲੀ ਘਰ ਤੁਰੀਆ ਪਦ ਵਿੱਚ ਨਿਵਾਸ ਹੋ ਜਾਂਦਾ ਹੈ, ਚਾਹੇ ਉਹ ਕਿਸੇ ਵੀ ਯੁੱਗ ਦੇ ਵਿੱਚ ਕੋਈ ਮਹਾਂਪੁਰਖ ਪੈਦਾ ਹੋਇਆ ਹੈ, ਪਰ ਉਹਦੀ ਜੁਗਾਂ ਜੁਗਾਂ ਤੱਕ ਸੋਭਾ ਹੁੰਦੀ ਹੈ। ਦੇਖ ਲਓ, ਧਰੂ ਤੇ ਪ੍ਰਹਿਲਾਦ ਭਗਤ ਸਤਯੁਗ ਦੇ ਵਿੱਚ ਹੋਏ ਸਨ ਤੇ ਹੁਣ ਵੀ ਉਹਨਾਂ ਦੀ ਸੋਭਾ ਹੋ ਰਹੀ ਹੈ। ਰਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਭਗਤ ਕਬੀਰ ਜੀ ਨੂੰ ਹੋਇਆ ਵੀ ਕਿੰਨਾ ਸਮਾਂ ਹੋ ਗਿਆ ਹੈ, ਪਰ ਵੇਖ ਲਓ ਹੁਣ ਤੱਕ ਧੰਨ ਕਬੀਰ ਹੋ ਰਹੀ ਹੈ। ਇਸ ਲਈ ਜਿਹੜੇ ਵੀ ਗੁਰਮੁਖ ਪਿਆਰੇ ਵਾਹਿਗੁਰੂ ਦੇ ਨਾਮ ਨੂੰ ਧਿਆਉਂਦੇ ਹਨ, ਉਹਨਾਂ ਦਾ ਆਪਣੇ ਅਸਲੀ ਘਰ ਤੁਰੀਆ ਪਦ ਵਿੱਚ ਨਿਵਾਸ ਹੁੰਦਾ ਤੇ ਜੁਗਾਂ ਜੁਗਾਂ ਤੱਕ, ਭਾਵ ਹਮੇਸ਼ਾ ਹਮੇਸ਼ਾ ਰਹਿੰਦੀ ਦੁਨੀਆਂ ਤੱਕ ਉਹਨਾਂ ਦੀ ਸੋਭਾ ਹੁੰਦੀ ਹੈ।
ਪੌੜੀ ਤੂੰ ਕਰਨ ਕਾਰਨ ਸਮਰੱਥ ਹੈ ਕਰਤੇ, ਮੈਂ ਤੁਝ ਬਿਨ ਅਵਰ ਨਾ ਕੋਈ।
ਲਓ ਹੁਣ ਪੌੜੀ ਵਿੱਚ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਸਲਾਹ ਕਰਦੇ ਹਨ। ਤੂੰ ਕਰਨ ਕਾਰਨ ਸਮਰੱਥ ਹੈ ਕਰਤੇ, ਹੇ ਕਰਤਾ ਪੁਰਖ ਵਾਹਿਗੁਰੂ, ਤੂੰ ਜਿਤਨੇ ਵੀ ਸਾਧਾਰਨ ਤੇ ਅਸਾਧਾਰਨ ਕਾਰਨ ਨੇ ਉਹਨਾਂ ਸਾਰਿਆਂ ਨੂੰ ਹੀ ਪੈਦਾ ਕਰਨ ਵਾਲਾ, ਮੈਂ ਤੁਝ ਬਿਨ ਅਵਰ ਨਾ ਕੋਈ, ਮੈਨੂੰ ਤੇਰੇ ਬਿਨਾਂ ਹੋਰ ਕੋਈ ਦਿਸਦਾ ਹੀ ਨਹੀਂ ਹੈ।
ਆਪੇ ਸਿਸ਼ਟ ਸਿਰ ਜੀਆ ਆਪੇ ਫੁਨ ਗੋਈ।
ਹੇ ਵਾਹਿਗੁਰੂ ਜੀ, ਤੁਸਾਂ ਆਪ ਹੀ ਸਾਰੀ ਸ੍ਰਿਸ਼ਟੀ ਨੂੰ ਸਿਰਜੀਆ ਦਾ ਅਰਥ ਰਚਿਆ ਹੈ। ਸਾਰੀ ਸ੍ਰਿਸ਼ਟੀ ਵਾਹਿਗੁਰੂ ਪਰਮੇਸ਼ਰ ਨੇ ਬਣਾਈ ਹੈ। ਕੀਤਾ ਪਸਾਓ ਏਕੋ ਕੁਆਓ, ਤਿਸਤੇ ਹੋਏ ਲੱਖ ਦਰਿਆਓ। ਕਈ ਲੋਕ ਇਹ ਵੀ ਗੱਲ ਆਖਦੇ ਨੇ ਬਈ ਨਹੀਂ, ਇਹ ਸ੍ਰਿਸ਼ਟੀ ਦਾ ਆਪਣੇ ਆਪ ਹੀ ਪੈਦਾ ਹੋਈ ਹੈ। ਪਰ ਤੁਸੀਂ ਜਰਾ ਗਉ ਦੇ ਨਾਲ ਸੋਚ ਕੇ ਦੇਖੋ, ਇੱਕ ਛੋਟੀ ਜੀ ਭਾਵੇਂ ਸੂਈ ਹੈ, ਇੱਕ ਛੋਟਾ ਜਿਹਾ ਕਿੱਲ ਹੈ, ਤੇ ਜਾਂ ਫਰਜ਼ ਕਰੋ ਕੋਈ ਵੀ ਦੁਨੀਆਂ ਦੀ ਵਸਤੂ ਜਿਹੜੀ ਅਸੀਂ ਸਾਹਮਣੇ ਪਈ ਵੇਖਦੇ ਹਾਂ, ਤੇ ਜੇ ਕੋਈ ਆਖੇ ਆਪਣੇ ਆਪ ਹੀ ਬਣ ਗਈ, ਇਹ ਗੱਲ ਮੰਨਣ ਵਿੱਚ ਨਹੀਂ ਆ ਸਕਦੀ। ਹੁਣ ਘੜੀ ਹੈ, ਕੈਮਰਾ ਹੈ, ਹੋਰ ਚੀਜ਼ਾਂ ਨੇ, ਜੇ ਕੋਈ ਆਖੇ ਆਪਣੇ ਆਪ ਹੀ ਬਣ ਗਈਆਂ, ਇਹ ਗੱਲ ਮੰਨਣ ਵਿੱਚ ਨਹੀਂ ਆਉਂਦੀ। ਜੇ ਦੁਨਿਆਵੀ ਤੌਰ ਤੇ ਕੋਈ ਵਸਤੂ ਕਿਸੇ ਦੇ ਬਿਨਾਂ ਬਣਾਇਆ ਨਹੀਂ ਬਣ ਸਕਦੀ, ਤੇ ਜਿਹੜਾ ਏਡਾ ਵੱਡਾ ਸੰਸਾਰ ਹੈ ਉਹ ਕਿਸੇ ਦੇ ਬਿਨਾਂ ਬਣਾਇਆ ਕਿਵੇਂ ਬਣ ਗਿਆ? ਇਸ ਲਈ ਇਹਨੂੰ ਵੀ ਕੋਈ ਬਣਾਉਣ ਵਾਲਾ ਹੈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਉਸੇ ਨੂੰ ਹੀ ਕਰਤਾਰ ਦਾ ਨਾਮ ਦਿੱਤਾ, ਉਸੇ ਨੂੰ ਹੀ ਅਕਾਲ ਪੁਰਖ ਆਖਿਆ ਹੈ, ਉਸੇ ਨੂੰ ਕਰਤਾ ਪੁਰਖ ਆਖਿਆ ਹੈ। ਤੁਦੇ ਆਪੇ ਸਿਸ਼ ਸਿਰਜੀਆ ਆਪੇ ਫੁਨ ਗੋਈ। ਹੇ ਵਾਹਿਗੁਰੂ ਜੀ, ਤੁਸਾਂ ਆਪ ਹੀ ਸਾਰੀ ਸ੍ਰਿਸ਼ਟੀ ਨੂੰ ਰਚਿਆ ਹੈ, ਆਪੇ ਫੁਨ ਗੋਈ, ਫਿਰ ਆਪ ਹੀ ਤੁਸੀਂ ਇਸ ਨੂੰ ਗੋਈ ਦਾ ਅਰਥ ਗੁਪਤ ਕੀਤਾ ਹੈ। ਗੋਈ ਸ਼ਬਦ ਦੇ ਤਿੰਨ ਸੰਕੇਤੀ ਅਰਥ ਮਹਾਂਪੁਰਖ ਕਰਦੇ ਸਨ, ਮਿਲਾਈ, ਬੁਲਾਈ ਤੇ ਛਪਾਈ। ਗੋਈ ਦਾ ਅਰਥ ਫਾਰਸੀ ਵਿੱਚ ਬੋਲਣ ਨੂੰ ਵੀ ਕਹਿੰਦੇ ਨੇ, ਤੇ ਵਾਹਿਗੁਰੂ ਪਰਮੇਸ਼ਰ ਸਾਰੇ ਜੀਵਾਂ ਨੂੰ ਭੇਜਦਾ ਹੈ ਤੇ ਉਹੀ ਫਿਰ ਬੁਲਾਉਂਦਾ, ਜਿਨ ਤੋਂ ਭੇਜੇ ਤਿੰਨਹ ਬੁਲਾਏ। ਇਸ ਲਈ ਗੋਈ ਦਾ ਅਰਥ ਬੁਲਾਈ ਵੀ ਹੋ ਗਿਆ, ਤੇ ਗੋਈ ਦਾ ਦੂਜਾ ਅਰਥ ਹੋ ਗਿਆ ਗੋਈ, ਜਿਵੇਂ ਪੰਜਾਬੀ ਵਿੱਚ ਕਹਿੰਦੇ ਨੇ ਵੀ ਮਿੱਟੀ ਗੋ ਦਿੱਤੀ, ਜਾਂ ਆਟਾ ਗੁੰਨਿਆ ਗਿਆ। ਉਹ ਹੁੰਦਾ ਹੈ ਗੋਈ ਦਾ ਅਰਥ ਗੁੰਨਣਾ। ਇਸੇ ਤਰ੍ਹਾਂ ਤੀਜਾ ਅਰਥ ਹੋ ਗਿਆ ਮਿਲਾਈ, ਬੁਲਾਈ ਤੇ ਛਪਾਈ, ਤੇ ਗੋਈ ਦਾ ਅਰਥ ਹੁੰਦਾ ਹੈ ਗੁਪਤ ਕਰਨਾ। ਇਹ ਹੈ ਭਾਵ ਅਰਥ ਇਹਦਾ ਇਹੀ ਹੈ, ਜਿਸ ਨੇ ਵਾਹਿਗੁਰੂ ਨੇ ਸਾਰੀ ਸ੍ਰਿਸ਼ਟੀ ਸਿਰਜੀ ਹੈ ਤੇ ਉਸੇ ਨੇ ਫਿਰ ਇਸ ਨੂੰ ਗੋਈ ਦਾ ਅਰਥ ਅਲੋਪ ਕੀਤਾ, ਨਾਸ਼ ਕੀਤਾ, ਇਸ ਨੂੰ ਅਣਦਿਸਦੇ ਸੰਸਾਰ ਦੇ ਵਿੱਚ ਲਿਜਾ ਕੇ ਇਸ ਨੂੰ ਲੈ ਕਰ ਦਿੱਤਾ ਹੈ।
ਸਭ ਇੱਕੋ ਸ਼ਬਦ ਵਰਤਦਾ, ਜੋ ਕਰੇ ਸੋ ਹੋਈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੀ ਸਭ ਦੇ ਉੱਪਰ ਇੱਕੋ ਹੀ ਅਕਾਲ ਪੁਰਖ ਵਾਹਿਗੁਰੂ ਦਾ ਸ਼ਬਦ ਦਾ ਅਰਥ ਹੁਕਮ। ਇਹ ਪ੍ਰਕਰਨ ਦੇ ਅਨੁਸਾਰ ਸ਼ਬਦ ਦਾ ਅਰਥ ਹੁਕਮ ਹੈ ਵੀ ਸਭ ਦੇ ਉੱਪਰ ਇੱਕੋ ਵਾਹਿਗੁਰੂ ਦਾ ਹੁਕਮ ਵਰਤਦਾ ਹੈ। ਜੋ ਕਰੇ ਸੋ ਹੋਈ, ਜੋ ਵਾਹਿਗੁਰੂ ਕਰਦਾ ਉਹੀ ਹੁੰਦੇ। ਜਪਜੀ ਸਾਹਿਬ ਬਾਣੀ ਵਿੱਚ ਵੀ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਬਚਨ ਆਖੇ ਨੇ, ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ। ਅਖੀਰ ਤੇ ਸਾਰੀ ਗੱਲ ਸਪਸ਼ਟ ਕਰ ਦਿੱਤੀ, ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ। ਇਸ ਲਈ ਸਭ ਦੇ ਉੱਪਰ ਇੱਕੋ ਹੀ ਹੁਕਮ ਵਰਤਦਾ ਹੈ, ਜੋ ਵਾਹਿਗੁਰੂ ਕਰਦਾ ਉਹੀ ਹੋ ਰਿਹਾ ਹੈ।
ਵਡਿਆਈ ਗੁਰਮੁਖ ਦੇ ਪ੍ਰਭ ਹਰ ਭਾਵੈ ਸੋਈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਉਹ ਅਕਾਲ ਪੁਰਖ ਵਾਹਿਗੁਰੂ ਗੁਰਮੁਖਾਂ ਨੂੰ ਵਡਿਆਈ ਦਿੰਦਾ, ਨਾਮ ਦੀ, ਭਗਤੀ ਦੀ, ਬ੍ਰਹਮ ਗਿਆਨ ਦੀ, ਹਰ ਭਾਵੈ ਸੋਈ। ਤੇ ਫਿਰ ਉਹ ਗੁਰਮੁਖ ਪਿਆਰੇ ਅੱਗੇ ਵਾਹਿਗੁਰੂ ਪਰਮੇਸ਼ਰ ਨੂੰ ਵੀ ਪ੍ਰਾਪਤ ਕਰ ਲੈਂਦੇ ਹਨ।
ਗੁਰਮੁਖ ਨਾਨਕ ਆਰਾਧਿਆ ਸਭ ਆਖੋ ਧੰਨ 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 ਗੁਰ ਸੋਈ।
ਸਾਹਿਬ ਸਤਿਗੁਰੂ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਗੁਰਮੁਖ ਨਾਨਕ ਆਰਾਧਿਆ, ਜਿਸ ਗੁਰੂ ਦੀ ਕਿਰਪਾ ਦੇ ਨਾਲ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਆਰਾਧਿਆ ਜਾਂਦਾ, ਜਿਸ ਗੁਰੂ ਦੀ ਮਿਹਰ ਦੇ ਨਾਲ ਵਾਹਿਗੁਰੂ ਦਾ ਨਾਮ ਸਿਮਰਿਆ ਜਾਂਦਾ ਹੈ, ਸਭ ਆਖੋ ਧੰਨ 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 ਗੁਰ ਸੋਈ। ਉਸ ਗੁਰੂ ਨੂੰ ਸਾਰੇ ਗੁਰਸਿੱਖ ਮਾਈ ਭਾਈ ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ ਧੰਨ ਧੰਨ ਆਖੋ, ਅਥਵਾ ਤਿੰਨੇ ਕਾਲਾਂ ਦੇ ਵਿੱਚ ਉਸ ਸਤਿਗੁਰੂ ਨੂੰ ਧੰਨ ਧੰਨ ਆਖੋ, ਜਿਸ ਗੁਰੂ ਦੀ ਕਿਰਪਾ ਦੇ ਨਾਲ ਵਾਹਿਗੁਰੂ ਦਾ ਨਾਮ ਆਰਾਧਿਆ ਜਾਂਦਾ ਹੈ। ਸਾਹਿਬ ਸਤਿਗੁਰੂ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦੀ ਇਹ ਵਾਰ ਸੀ, ਜਿਸ ਦੇ 29 ਸਲੋਕ ਸਨ, ਇੱਥੇ ਸੰਪੂਰਨ ਹੋਈ ਹੈ। ਅਖੀਰ ਉੱਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਸ਼ੁੱਧ ਸ਼ਬਦ ਲਿਖਿਆ ਹੈ। ਸ਼ੁੱਧ ਸ਼ਬਦ ਇੱਕ ਗੁਰੂ ਮਹਾਰਾਜ ਦੀ ਮੋਹਰ ਹੈ, ਭਾਵ ਇਹ ਇਸ ਵਾਰ ਦੇ ਅੰਦਰ ਭਾਵੇਂ ਵਾਰ ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਮਹਾਰਾਜ ਦੀ ਸੀ, ਪਰ ਇਹਦੇ ਵਿੱਚ ਸ਼ਲੋਕ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਤੇ ਗੁਰੂ ਨਾਨਕ ਸਾਹਿਬ ਤੇ ਗੁਰੂ ਅੰਗਦ ਦੇ ਮਹਾਰਾਜ ਦੇ ਵੀ ਆ ਚੁੱਕੇ ਨੇ। ਇਸ ਲਈ ਇਹ ਜਿਹੜੀ ਸ਼ਲੋਕਾਂ ਦੀ ਤਰਤੀਬ ਹੈ ਇਹ ਗੁਰੂ ਅਰਜਨ ਦੇਵ ਮਹਾਰਾਜ ਨੇ ਕੀਤੀ। ਗੱਲ ਕੀ ਸਾਰੀ ਗੁਰਬਾਣੀ ਨੂੰ ਬਾ ਤਰਤੀਬ ਗੁਰੂ ਅਰਜਨ ਦੇਵ ਮਹਾਰਾਜ ਨੇ ਲਿਖਵਾਇਆ ਤੇ ਉਹਨਾਂ ਨੇ ਜਿਵੇਂ ਜਿਵੇਂ ਬਾਣੀ ਲਿਖਵਾਉਂਦੇ ਫਿਰ ਉਹਦੀ ਸੁਧਾਈ ਹੁੰਦੀ, ਸੁਧਾਈ ਹੋਣ ਤੋਂ ਬਾਅਦ ਸ਼ੁੱਧ ਸ਼ਬਦ ਲਿਖ ਕੇ ਮੋਹਰ ਲਾ ਦਿੰਦੇ ਵੀ ਬਾਣੀ ਸ਼ੁੱਧ ਹੋ ਗਈ ਹੈ। ਇਸ ਲਈ ਹੁਣ ਇਸ ਬਾਣੀ ਦੇ ਉੱਤੇ ਕੋਈ ਕਿੰਤੂ ਪਰੰਤੂ ਨਹੀਂ ਕਰ ਸਕਦਾ, ਕੋਈ ਇਹ ਨਹੀਂ ਕਹਿ ਸਕਦਾ ਵੀ ਇੱਥੇ ਆ ਲਗ ਮਾਤਰ ਅੱਖਰ ਇਹ ਗਲਤ ਲਿਖਿਆ ਗਿਆ ਹੈ। ਜਿਵੇਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਬਾਣੀ ਲਿਖਵਾਈ ਹੈ ਤੇ ਉਹਦੀ ਸੁਧਾਈ ਕੀਤੀ ਹੈ ਤੇ ਜਿਸ ਉੱਤੇ ਮੋਹਰ ਲੱਗ ਗਈ ਫਿਰ ਉਹਦੇ ਉੱਤੇ ਕਿਸੇ ਨੂੰ ਹੁਣ ਅੱਗੇ ਹੱਥ ਚੁੱਕਣ ਦੀ ਗੁੰਜਾਇਸ਼ ਨਹੀਂ ਹੈ ਵੀ ਇਹਦੇ ਵਿੱਚ ਮੈਂ ਕੁਝ ਫਰਕ ਪਾ ਦੇਵਾਂ। ਤੇ ਜੇ ਕੋਈ ਐਸਾ ਸੋਚਦਾ ਹੈ ਉਹ ਗੁਰੂ ਦਾ ਦੇਣਦਾਰ ਹੈ ਤੇ ਪਾਪਾਂ ਦਾ ਭਾਗੀ ਹੈ। ਗੁਰੂ ਦੀ ਬਾਣੀ ਤੇ ਕਦੇ ਵੀ ਸਾਨੂੰ ਸ਼ੰਕਾ ਨਹੀਂ ਕਰਨੀ ਚਾਹੀਦੀ, ਕਦੇ ਵੀ ਨੁਕਤਾਚੀਨੀ ਨਹੀਂ ਕਰਨੀ ਚਾਹੀਦੀ। ਇਹ ਗੁਰੂ ਕੀ ਮੋਹਰ ਹੈ, ਸ਼ੁੱਧ ਇਹ ਵਾਰ ਸ਼ੁੱਧ ਲਿਖੀ ਗਈ ਹੈ। ਇਸ ਲਈ ਇਸ ਵਾਰ ਨੂੰ ਪੜ੍ਹੋ, ਇਸ ਵਾਰ ਨੂੰ ਸੁਣੋ ਤੇ ਫਿਰ ਕੀ ਹੋਵੇਗਾ, ਸ਼ੁੱਧ ਤੁਹਾਡਾ ਹਿਰਦਾ ਸ਼ੁੱਧ ਹੋ ਜਾਵੇਗਾ। ਜਦੋਂ ਹਿਰਦਾ ਸ਼ੁੱਧ ਹੋ ਗਿਆ ਤੇ ਸ਼ੁੱਧ ਤੁਹਾਨੂੰ ਉਸ ਅਕਾਲ ਪੁਰਖ ਵਾਹਿਗੁਰੂ ਦੀ ਸ਼ੁੱਧ ਖਬਰਸਾਰ ਸੋਝੀ ਵੀ ਪ੍ਰਾਪਤ ਹੋ ਜਾਵੇਗੀ। ਇਸ ਤਰ੍ਹਾਂ ਦੇ ਅਰਥ ਮਹਾਂਪੁਰਖ ਕਰਦੇ ਸਨ। ਹੁਣ ਅੱਗੇ ਭਗਤ ਬਾਣੀ ਆਰੰਭ ਹੋ ਰਹੀ ਹੈ। ਆਪ ਸੰਗਤਾਂ ਅੱਗੇ ਵੀ ਪਵਿੱਤਰ ਬਾਣੀ ਦੀ ਵਿਚਾਰ ਸਰਵਣ ਕਰੋ।
ਰਾਵ ਸੋਰਠ ਬਾਣੀ ਭਗਤ ਕਬੀਰ ਜੀ ਕੀ ਕਰ ਪਹਿਲਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਬੁੱਤ ਪੂਜ ਪੂਜ ਹਿੰਦੂ ਮੂਏ ਤੁਰਕ ਮੂਏ ਸਿਰਨਾਈ।
ਲੋ ਹੁਣ ਅੱਗੇ ਰਾਗ ਸੋਰਠ ਦੇ ਅੰਦਰ ਭਗਤ ਕਬੀਰ ਜੀ ਦੀ ਬਾਣੀ ਆਰੰਭ ਹੋ ਰਹੀ ਹੈ। ਭਗਤ ਕਬੀਰ ਜੀ ਸ਼੍ਰੋਮਣੀ ਭਗਤ ਹੋਏ ਨੇ। ਕਰ ਪਹਿਲਾ ਪਹਿਲੇ ਕਰ ਸੁਰ ਤਾਲ ਦੇ ਵਿੱਚ ਇਸ ਪਵਿੱਤਰ ਬਾਣੀ ਨੂੰ ਸ਼ਬਦਾਂ ਨੂੰ ਗਾਇਨ ਕੀਤਾ ਗਿਆ ਹੈ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਰੰਭ ਦੇ ਵਿੱਚ ਮੰਗਲਾ ਚਰਨ ਕੀਤਾ ਹੈ। ਉਹ ਅਕਾਲ ਪੁਰਖ ਵਾਹਿਗੁਰੂ ਇੱਕ ਅਦਵੈਤ ਸਰੂਪ ਹੈ। ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ ਸਤ ਨਾਸਤੋ ਰਹਿਤ ਤੇ ਗੁਰਪ੍ਰਸਾਦ ਉਹ ਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ। ਭਗਤ ਕਬੀਰ ਜੀ ਨੇ ਮਨ ਨੂੰ ਸੰਬੋਧਨ ਕਰਕੇ ਇਸ ਅਗਲੇ ਸ਼ਬਦ ਵਿੱਚ ਉਪਦੇਸ਼ ਦਿੱਤਾ ਹੈ। ਮਨ ਰੇ ਸੰਸਾਰ ਅੰਧ ਗਹਿਰਾ ਚਹੁੰ ਦਿਸ ਪਸਰਿਓ ਹੈ ਜਮ ਜੀਵਰਾ ਰਹਾਓ ਕਿ ਐ ਮਨਾ ਇਹ ਸੰਸਾਰ ਤੇ ਅੰਧ ਗਹਿਰਾ ਇਹ ਅੰਨਾ ਖੂਹ ਹੈ ਇਹ ਹਨੇਰ ਖਾਤਾ ਹੈ ਜਿਹੜਾ ਇਹਦੇ ਵਿੱਚ ਆ ਕੇ ਡਿੱਗ ਪਿਆ ਤੇ ਉਸਨੂੰ ਇਸ ਗੱਲ ਦਾ ਪਤਾ ਨਹੀਂ ਲੱਗਦਾ ਕਿ ਮੈਂ ਕਿੱਥੋਂ ਆਇਆ ਸੀ ਕਿਉਂ ਆਇਆ ਸੀ ਤੇ ਜਾਣਾ ਕਿੱਥੇ ਹੈ। ਚਹੁੰ ਦਿਸ ਪਸਰੋ ਹੈ ਜਮ ਜੀਵਰਾ ਇਸ ਸੰਸਾਰ ਦੇ ਚਾਰੇ ਪਾਸੇ ਜਮਾਂ ਦਾ ਜੀਵਰਾ ਦਾ ਅਰਥ ਹੈ ਰੱਸਾ ਜਮਾਂ ਦਾ ਰੱਸਾ ਭਾਵ ਜਮਾਂ ਦਾ ਫਾਹਾ ਇਹ ਜਮਾਂ ਦਾ ਜਾਲ ਫੈਲਿਆ ਹੋਇਆ ਭਾਵ ਸੰਸਾਰ ਦੇ ਵਿੱਚ ਜੋ ਵੀ ਮਨੁੱਖ ਆਇਆ ਹੈ ਇੱਕ ਅੰਨਾ ਖੂਹ ਹੈ ਇੱਕ ਹਨੇਰ ਖਾਤਾ ਹੈ ਔਰ ਜਿਹੜਾ ਇਸ ਸੰਸਾਰ ਦੇ ਵਿੱਚ ਇੱਕ ਵਾਰੀ ਆ ਕੇ ਡਿੱਗ ਪਿਆ ਤੇ ਉਹਦੇ ਚਾਰ ਸਪੇਰੇ ਜਮਾਂ ਦਾ ਜਾਲ ਵਛਾਇਆ ਹੋਇਆ ਤੇ ਫਿਰ ਜਮ ਉਸ ਨੂੰ ਅਵਸ਼ ਪਕੜਦੇ ਹੀ ਪਕੜਦੇ ਨੇ ਕੋਈ ਉਹਨਾਂ ਤੋਂ ਬਚ ਨਹੀਂ ਸਕਦਾ। ਲੋ ਸਾਹਿਬ ਭਗਤ ਕਬੀਰ ਜੀ ਹਿੰਦੂ ਤੇ ਮੁਸਲਮਾਨਾਂ ਨੂੰ ਸਾਂਝਾ ਉਪਦੇਸ਼ ਦੇ ਰਹੇ ਹਨ। ਬੁੱਤ ਪੂਜ ਪੂਜ ਹਿੰਦੂ ਮੂਏ ਤੁਰਕ ਮੂਏ ਸਿਰਨ ਆਈ ਹਿੰਦੂ ਲੋਕ ਬੁੱਤਾਂ ਨੂੰ ਪੂਜ ਪੂਜ ਕੇ ਮਰ ਗਏ ਨੇ। ਹਿੰਦੂ ਲੋਕ ਦੇਵੀ ਦੇਵਤਿਆਂ ਦੇ ਬੁੱਤ ਬਣਾ ਕੇ ਮੂਰਤੀਆਂ ਬਣਾ ਕੇ ਉਹਨਾਂ ਦੀ ਪੂਜਾ ਕਰਦੇ ਨੇ। ਤੁਰਕ ਮੂਏ ਸਿਰਨ ਆਈ ਤੇ ਜਿਹੜੇ ਤੁਰਕ ਮੁਸਲਮਾਨ ਨੇ ਉਹ ਸਿਰਨ ਵਾ ਕੇ ਭਾਵ ਸਿਜਦੇ ਕਰ ਕਰਕੇ ਉਹ ਵੀ ਮਰ ਗਏ ਨੇ। ਇਹਦਾ ਮਤਲਬ ਹੈ ਹਿੰਦੂ ਲੋਕ ਮੂਰਤੀਆਂ ਦੀ ਪੂਜਾ ਕਰ ਕਰਕੇ ਮਰ ਗਏ ਤੇ ਮੁਸਲਮਾਨ ਲੋਕ ਮੱਕੇ ਵੱਲ ਨੂੰ ਸਿਜਦਾ ਕਰ ਕਰਕੇ ਮਰ ਗਏ।
ਓਏਲੇ ਜਾਰੇ ਓਏਲੇ ਗਾਡੇ ਤੇਰੀ ਗੱਤ ਦੂਹੂ ਨਾ ਪਾਈ।
ਲੋਕ ਭਗਤ ਕਬੀਰ ਜੀ ਫਰਮਾਉਂਦੇ ਹਨ ਓਏਲੇ ਜਾਰੇ ਜਿਹੜੇ ਉਹ ਹਿੰਦੂ ਲੋਕ ਨੇ ਜਦੋਂ ਕੋਈ ਪ੍ਰਾਣੀ ਚੜਾਈ ਕਰ ਜਾਂਦਾ ਉਹ ਉਸ ਨੂੰ ਲੈ ਕੇ ਸਾੜ ਦਿੰਦੇ ਨੇ ਉਹਦਾ ਸੰਸਕਾਰ ਕਰ ਦਿੰਦੇ ਹਨ। ਓਏਲੇ ਗਾਡੇ ਜਿਹੜੇ ਉਹ ਮੁਸਲਮਾਨ ਨੇ ਔਰ ਉਹ ਮੁਰਦੇ ਸਰੀਰ ਨੂੰ ਲੈ ਕੇ ਧਰਤੀ ਵਿੱਚ ਗੱਡ ਦਿੰਦੇ ਨੇ ਕਿਉਂਕਿ ਜਿਹੜੇ ਹਿੰਦੂ ਲੋਕ ਨੇ ਉਹ ਮ੍ਰਿਤਕ ਸਰੀਰ ਦਾ ਸੰਸਕਾਰ ਕਰਦੇ ਹਨ ਤੇ ਮੁਸਲਮਾਨ ਉਸ ਨੂੰ ਧਰਤੀ ਵਿੱਚ ਦੱਬ ਦਿੰਦੇ ਹਨ। ਤੇਰੀ ਗੱਤ ਦੂਹੋਂ ਨਾ ਪਾਈ ਪਰ ਭਗਤ ਕਬੀਰ ਜੀ ਕਹਿੰਦੇ ਨੇ ਹੇ ਵਾਹਿਗੁਰੂ ਤੇਰੀ ਗਤੀ ਤੇਰੀ ਮਹਿਮਾ ਤੇਰੀ ਵਡਿਆਈ ਤੇਰੀ ਲੀਲਾ ਕਿਸੇ ਨੇ ਵੀ ਦੂਹਾਂ ਵਿੱਚੋਂ ਕਿਸੇ ਨੇ ਵੀ ਨਹੀਂ ਪ੍ਰਾਪਤ ਕੀਤੀ।
ਮਨ ਰੇ ਸੰਸਾਰ ਅੰਧ ਗਹਿਰਾ ਚੌਂ ਦਿਸ ਪਸਰਿਓ ਹੈ ਜਮ ਜੇਵਰਾ ਰਹਾਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਮਨ ਨੂੰ ਸੰਬੋਧਨ ਕਰਕੇ ਆਖਦੇ ਨੇ ਕਿ ਐ ਮਨਾ ਇਹ ਸੰਸਾਰ ਤੇ ਅੰਨਾ ਖੂਹ ਹੈ ਇਹ ਤੇ ਹਨੇਰ ਖਾਤਾ ਹੈ ਚੌਂ ਦਿਸ ਪਸਰਿਓ ਹੈ ਜਮ ਜੀਵਰਾ ਇਹਦੇ ਚਾਰੇ ਪਾਸੇ ਜਮਾਂ ਦਾ ਜੀਵਰਾ ਰੱਸਾ ਜਮਾਂ ਦਾ ਫਾਹਾ ਭਾਵ ਜਮਾਂ ਦਾ ਜਾਲ ਫੈਲਿਆ ਹੋਇਆ ਜਿਹੜਾ ਵੀ ਮਨੁੱਖ ਸੰਸਾਰ ਦੇ ਵਿੱਚ ਆਇਆ ਹੈ ਉਹ ਜਮਾਂ ਦੇ ਜਾਲ ਦੇ ਵਿੱਚ ਹਮੇਸ਼ਾ ਲਈ ਫਸਦਾ ਹੀ ਫਸਦਾ ਹੈ।
ਕਬਦ ਪੜੇ ਪੜ ਕਬਤਾ ਮੂਏ ਕਪੜ ਕੇਦਾ ਰਹਿ ਜਾਈ।
ਰਹਾਉ ਵਿਸਰਾਮ ਦੇ ਕੇ ਭਗਤ ਕਬੀਰ ਜੀ ਅੱਗੇ ਫਰਮਾਉਂਦੇ ਹਨ ਕਬਦ ਪੜੇ ਪੜ ਕਬਤਾ ਮੂਏ ਜਿਹੜੇ ਕਵੀ ਲੋਕ ਸਨ ਸ਼ਾਇਰ ਲੋਕ ਸਨ ਉਹ ਕਬਦ ਦਾ ਅਰਥ ਹੈ ਵੀ ਕਵਿਤਾ ਪੜ ਪੜ ਕੇ ਕੋਈ ਨਜ਼ਮਾਂ ਪੜ ਪੜ ਕੇ ਕਬਦ ਪੜੇ ਪੜ ਕਵਿਤਾ ਮੂਏ ਕਵੀ ਲੋਕ ਵੀ ਉਹ ਕਵਿਤਾ ਪੜ ਪੜ ਕੇ ਜਾਂ ਕਈ ਵਿਦਵਾਨਾਂ ਨੇ ਵੀ ਇਹ ਕਬਤ ਦੀ ਥਾਂ ਕਬਿਤ ਪਾਠ ਵੀ ਕੀਤਾ। ਕਬਿਤ ਪੜੇ ਪੜ ਕਬ ਤਾਂ ਮੂਏ, ਵੀ ਜਿਹੜੇ ਕਵੀ ਲੋਕ ਸਨ ਉਹ ਕਬਿਤ ਪੜ ਪੜ ਕੇ, ਕਬਿਤ ਇੱਕ ਛੰਦ ਦਾ ਨਾਮ ਹੈ। ਤੇ ਜੇ ਕਵਿਤ ਪਾਠ ਵੈਸੀ ਆਮ ਪ੍ਰਚਲਿਤ ਹੈ, ਕਵਿਤ ਪੜੇ ਪੜ ਕਵ ਤਾਂ ਮੂਏ, ਕਵੀ ਲੋਕ ਤਾਂ ਕਵਿਤਾ ਪੜ ਪੜ ਕੇ ਮਰ ਗਏ, ਕੱਪੜ ਕੇ ਦਾ ਰਹਿ ਜਾਈ। ਜਿਹੜੇ ਕਾਪੜੀਏ ਲੋਕ ਨੇ, ਕਾਪੜੀਆ ਇੱਕ ਪੀਖ ਹੈ, ਔਰ ਉਹ ਕੇਦਾਰਨਾਥ ਜਾਂਦੇ ਨੇ, ਇਹ ਸ਼ਿਵਜੀ ਦੇ ਉਪਾਸ਼ਕ ਨੇ। ਤੇ ਜਿਹੜੇ ਕਾਪੜੀਏ ਲੋਕ ਨੇ ਕੇਦਾਰਨਾਥ ਤੇ ਜਾ ਜਾ ਕੇ ਉੱਥੇ ਜਾ ਕੇ ਯਾਤਰਾ ਕਰਦੇ ਨੇ, ਮੱਥਾ ਟੇਕਦੇ ਹਨ।
ਜਟਾ ਤਾਰ ਤਾਰ ਜੋਗੀ ਮੂਏ, ਤੇਰੀ ਗਤ ਇਨੇ ਨਾ ਪਾਈ।
ਕਵੀ ਲੋਕ ਕਵਿਤਾ ਪੜ ਪੜ ਕੇ ਮਰ ਗਏ, ਕਾਪੜੀਏ ਕੇਦਾਰਨਾਥ ਜਾ ਜਾ ਕੇ ਯਾਤਰਾ ਕਰ ਕਰਕੇ ਮਰ ਗਏ, ਜਟਾ ਤਾਰ ਤਾਰ ਕੇ ਜੋਗੀ ਵੀ ਮਰ ਗਏ, ਤੇਰੀ ਗਤ ਇਨੇ ਨਾ ਪਾਈ। ਪਰ ਹੇ ਵਾਹਿਗੁਰੂ, ਤੇਰੀ ਗਤ ਲੀਲਾ, ਤੇਰੀ ਮਰਜ਼ਾਦਾ, ਤੇਰੀ ਅਵਸਥਾ ਇਨ੍ਹਾਂ ਨੇ ਵੀ ਨਹੀਂ ਪ੍ਰਾਪਤ ਕੀਤੀ।
ਦਰਬ ਸੰਚ ਸੰਚ ਰਾਜੇ ਮੂਏ, ਗਡਲੇ ਕੰਚਨ ਭਾਰੀ।
ਲਓ ਜਿਹੜੇ ਰਾਜੇ ਨੇ, ਦਰਬ ਸੰਚ ਸੰਚ ਰਾਜੇ ਮੂਏ, ਜਿਹੜੇ ਰਾਜੇ ਨੇ ਉਹ ਧਨ ਇਕੱਠਾ ਕਰ ਕਰਕੇ ਮਰ ਗਏ ਨੇ। ਜਦੋਂ ਹੁਣ ਆਪਾਂ ਰਾਜਿਆਂ ਦੀ ਗੱਲ ਵੇਖਦੇ ਹਾਂ, ਜਿਹੜਾ ਵੀ ਕੋਈ ਮੁੱਖ ਮੰਤਰੀ ਬਣ ਜਾਂਦਾ, ਪ੍ਰਧਾਨ ਮੰਤਰੀ ਬਣ ਜਾਂਦਾ, ਮਾਇਆ ਇਕੱਠੀ ਕਰਦੇ, ਤੇ ਜਦੋਂ ਲੈ ਜਾਂਦਾ ਤੇ ਫਿਰ ਮਗਰੋਂ ਪਤਾ ਲੱਗਦਾ ਵੀ ਇਹ ਕੀ ਕੁਛ ਕਰਦੇ ਰਹੇ ਨੇ। ਹਜ਼ੂਰ ਕਹਿੰਦੇ ਨੇ, ਦੁਨੀਆਂ ਦੇ ਰਾਜੇ ਲੋਕ ਧਨ ਇਕੱਠਾ ਕਰ ਕਰਕੇ ਮਰ ਗਏ, ਗਡਲੇ ਕੰਚਨ ਭਾਰੀ, ਤੇ ਕਈਆਂ ਨੇ ਸੋਨੇ ਦੇ ਭਾਰ ਦੇ ਸੋਨੇ ਦੀਆਂ ਪੰਡਾਂ ਸਨ ਉਹ ਇਕੱਠੀਆਂ ਕਰ ਕਰਕੇ ਧਰਤੀ ਵਿੱਚ ਗੱਡ ਲਈਆਂ, ਕਿਉਂਕਿ ਰਾਜੇ ਲੋਕ ਜਿੱਥੇ ਧਨ ਇਕੱਠਾ ਕਰਦੇ ਹਨ ਉੱਥੇ ਨਾਲ ਸੋਨੇ ਨੂੰ ਉੱਤਮ ਧਨ ਸਮਝ ਕੇ ਤੇ ਸੋਨੇ ਦੇ ਭਾਰ ਵੀ ਹੇਠਾਂ ਧਰਤੀ ਵਿੱਚ ਗੱਡਦੇ ਹਨ, ਲੁਕਾ ਕੇ ਰੱਖਦੇ ਹਨ।
ਵੇਦ ਪੜੇ ਪੜ ਪੰਡਿਤ ਮੂਏ, ਰੂਪ ਦੇਖ ਦੇਖ ਨਾਰੀ।
ਸਾਹਿਬ ਸਤਿਗੁਰ ਭਗਤ ਕਬੀਰ ਜੀ ਫਰਮਾਉਂਦੇ ਨੇ, ਵੇਦ ਪੜੇ ਪੜ ਪੰਡਿਤ ਮੂਏ, ਜਿਹੜੇ ਪੰਡਿਤ ਲੋਕ ਨੇ, ਵਿਦਵਾਨ ਲੋਕ ਨੇ, ਔਰ ਉਹ ਵੇਦ ਪੜ ਪੜ ਕੇ ਮਰ ਗਏ। ਰੂਪ ਦੇਖ ਦੇਖ ਨਾਰੀ, ਜਿਹੜੀਆਂ ਨਾਰੀ ਇਸਤਰੀਆਂ ਸਨ ਉਹ ਆਪਣੇ ਸੁੰਦਰ ਰੂਪ ਨੂੰ ਦੇਖ ਦੇਖ ਕੇ ਇਸੇ ਹੀ ਹੰਕਾਰ ਦੇ ਵਿੱਚ, ਆਪਣੇ ਰੂਪ ਦੇ ਹੰਕਾਰ ਵਿੱਚ ਹੀ ਮਰ ਗਈਆਂ।
ਰਾਮ ਨਾਮ ਬਿਨ ਸਭੈ ਬਿਗੂਤੇ, ਦੇਖੋ ਨਿਰਖ ਸਰੀਰਾ।
ਭਗਤ ਕਬੀਰ ਜੀ ਫਰਮਾਉਂਦੇ ਨੇ, ਭਾਈ ਇਸ ਗੱਲ ਦੀ ਨਿਰਖ ਕਰਕੇ, ਪਰਖ ਕਰਕੇ, ਨਿਰਣਾ ਕਰਕੇ ਆਪਣੇ ਸਰੀਰ ਵਿੱਚ ਦੇਖ ਲਵੋ, ਵਾਹਿਗੁਰੂ ਦੇ ਨਾਮ ਤੋਂ ਬਿਨਾਂ ਸਾਰੇ ਖਰਾਬ ਹੋਣੇ, ਚਾਹੇ ਕੋਈ ਹਿੰਦੂ ਹੈ, ਮੁਸਲਮਾਨ ਹੈ, ਤੇ ਚਾਹੇ ਕੋਈ ਹੋਰ ਕਿਸੇ ਪੰਥ ਜਾਂ ਭੇਖ ਨਾਲ ਸੰਬੰਧ ਰੱਖਦਾ ਹੈ, ਵਾਹਿਗੁਰੂ ਦੇ ਨਾਮ ਤੋਂ ਬਿਨਾਂ ਸਾਰੇ ਖਰਾਬ ਹੋਏ ਨੇ। ਤੇ ਇਸ ਗੱਲ ਦੀ ਵਿਚਾਰ ਕਰਕੇ, ਨਿਰਣਾ ਕਰਕੇ ਸਰੀਰ ਵਿੱਚ ਦੇਖ ਲਓ।
ਹਰ ਕੇ ਨਾਮ ਬਿਨ ਕਿਨ ਗਤ ਪਾਈ, ਕੈ ਉਪਦੇਸ਼ ਕਬੀਰਾ।
ਲੋ ਭਗਤ ਕਬੀਰ ਜੀ ਉਪਦੇਸ਼ ਦੇ ਰਹੇ ਹਨ। ਭਗਤ ਕਬੀਰ ਜੀ ਆਖਦੇ ਨੇ ਵੀ ਦੱਸੋ, ਵਾਹਿਗੁਰੂ ਦੇ ਨਾਮ ਤੋਂ ਬਿਨਾਂ ਕਿਸੇ ਨੇ ਗਤ ਦਾ ਅਰਥ ਹੈ ਮੁਕਤੀ ਅਥਵਾ ਕਲਿਆਣ ਪ੍ਰਾਪਤ ਕੀਤੀ ਹੈ? ਬਿਲਕੁਲ ਨਹੀਂ। ਜੇ ਕਿਸੇ ਨੇ ਮੁਕਤੀ ਪ੍ਰਾਪਤ ਕੀਤੀ ਹੈ, ਵਾਹਿਗੁਰੂ ਦੇ ਨਾਮ ਦੇ ਨਾਲ ਹੀ ਮੁਕਤੀ ਪ੍ਰਾਪਤ ਹੋ ਸਕਦੀ ਹੈ। ਨਾਮ ਤੋਂ ਬਿਨਾਂ ਕਿਸੇ ਨੇ ਨਾ ਮੁਕਤੀ ਪ੍ਰਾਪਤ ਕੀਤੀ ਹੈ, ਨਾ ਕਰ ਸਕਦਾ, ਨਾ ਹੀ ਕੋਈ ਅੱਗੇ ਲਈ ਕਰੇਗਾ। ਤੇ ਭਗਤ ਕਬੀਰ ਜੀ ਕਹਿੰਦੇ ਨੇ, ਇਸੇ ਲਈ ਅਸੀਂ ਉਪਦੇਸ਼ ਦਿੰਦੇ ਹਾਂ, ਮਨਾ ਤੂੰ ਵਾਹਿਗੁਰੂ ਦਾ ਨਾਮ ਜਪ, ਨਾਮ ਜਪ ਕੇ ਹੀ ਤੈਨੂੰ ਮੁਕਤੀ ਪ੍ਰਾਪਤ ਹੋ ਸਕਦੀ ਹੈ।
ਜਬ ਜਰੀਏ ਤਬ ਹੋਏ ਪਸਮ ਧਨ, ਰਹੇ ਕਿਰਮ ਦਲ ਖਾਈ।
ਲੋਹਣ ਭਗਤ ਕਬੀਰ ਜੀ ਅੱਗੇ ਫਿਰ ਵੈਰਾਗਮੀ ਉਪਦੇਸ਼ ਦਿੰਦੇ ਹਨ, ਕਾਹੇ ਪਈਆ ਫਿਰ ਤੋਂ ਫੁੱਲਿਆ ਫੁੱਲਿਆ, ਜਬ ਦਸ ਮਾਸ ਉਰਦ ਮੁਖ ਰਹਿਤਾ, ਸੋ ਦਿਨ ਕੈਸੇ ਭੁੱਲਿਆ। ਰਹਾਓ ਭਗਤ ਕਬੀਰ ਜੀ ਕਹਿੰਦੇ ਨੇ, ਕਾਹੇ ਭਈਆ, ਉਧਰ ਬਨਾਰਸ ਵਿੱਚ ਭਰਾ ਨੂੰ ਭਈਆ ਸ਼ਬਦ ਨਾਲ ਸੰਬੋਧਨ ਕਰਦੇ ਨੇ। ਹੁਣ ਜਿਵੇਂ ਆਪਣੇ ਵੀ ਉੱਥੇ ਪੰਜਾਬ ਦੇ ਵਿੱਚ ਜਿਹੜੇ ਕੋਈ ਯੂਪੀ ਬਿਹਾਰ ਤੋਂ ਮਜ਼ਦੂਰ ਆਉਂਦੇ ਨੇ, ਉਹਨਾਂ ਨੂੰ ਭਈਆ ਕਹਿ ਕੇ ਵੀ ਭਈਏ ਆ ਗਏ ਨੇ, ਪਰ ਭਈਆ ਦਾ ਅਸਲੀ ਅਰਥ ਹੈ ਭਰਾ। ਭਗਤ ਕਬੀਰ ਜੀ ਕਹਿੰਦੇ ਨੇ, ਕਾਹੇ ਭਈਆ ਫਿਰ ਤੋਂ ਫੁੱਲਿਆ ਫੁੱਲਿਆ, ਉਹ ਭਰਾਵਾ ਦੱਸ ਕਾਹਦੇ ਲਈ ਤੂੰ ਮਸ਼ਕ ਵਾਂਗੂ ਫੁੱਲਿਆ ਫੁੱਲਿਆ ਫਿਰ ਰਿਹਾ ਹੈ, ਹੰਕਾਰ ਦੇ ਵਿੱਚ ਆਕੜਿਆ ਆਕੜਿਆ ਫਿਰ ਰਿਹਾ ਹੈ। ਜਬ ਦਸ ਮਾਸ ਉਰਦ ਮੁਖ ਰਹਿਤਾ, ਜਦੋਂ ਮਾਤਾ ਦੇ ਗਰਭ ਦੇ ਵਿੱਚ 10 ਮਹੀਨੇ ਉਲਟੇ ਮੂੰਹ ਸਿਰ ਭਾਰ ਰਹਿੰਦਾ ਸੀ। ਸੋ ਦਿਨ ਕੈਸੇ ਭੁੱਲਿਆ, ਉਹ ਤੈਨੂੰ ਦਿਨ ਕਿਵੇਂ ਭੁੱਲ ਗਏ? ਜਦੋਂ ਮਾਤਾ ਦੇ ਗਰਭ ਦੇ ਵਿੱਚ ਪੁੱਠਾ ਲਟਕਦਾ ਸੀ, ਉਹ ਦਿਨ ਤੈਨੂੰ ਕਿਵੇਂ ਭੁੱਲ ਗਿਆ ਤੇ ਹੁਣ ਤੂੰ ਹੰਕਾਰ ਕਰ ਰਿਹਾ ਹੈ? ਬਗਾਨੇ ਵਾਂਗੂ ਜਾਂ ਕਿਸੇ ਪਾਣੀ ਦੀ ਮਸ਼ਕ ਵਾਂਗੂ ਫੁੱਲਿਆ ਹੋਇਆ ਹੰਕਾਰ ਦੇ ਵਿੱਚ ਆਕੜਿਆ ਆਕੜਿਆ ਫਿਰ ਰਿਹਾ ਹੈ ਤੇ ਤੈਨੂੰ ਹੰਕਾਰ ਨਹੀਂ ਕਿਸੇ ਗੱਲ ਦਾ ਵੀ ਕਰਨਾ ਚਾਹੀਦਾ, ਕਿਉਂਕਿ ਸਤਿਗੁਰੂ ਦੇ ਬਚਨ ਨੇ ਸੁਖੀ ਬਸੈ ਮਸਕੀਨੀਆਂ ਆਪ ਨਿਵਾਰ ਤਲੇ ਬੜੇ ਬੜੇ ਅਹੰਕਾਰੀਆ ਨਾਨਕ ਗਰਭ ਗਲੇ। ਭਗਤ ਕਬੀਰ ਜੀ ਦੇ ਅੱਗੇ ਚੱਲ ਕੇ ਵੀ ਉਪਦੇਸ਼ ਆਏ ਨੇ, ਕਬੀਰ ਗਰਭ ਨਾ ਕੀਜੀਏ ਦੇਹੀ ਦੇਖ ਸੁਰੰਗ, ਆਜ ਕੱਲ ਤਾਂ ਜਾਹੋਗੇ ਜੋ ਕਾਂਚਰੀ ਪੋਏ ਅੰਗ। ਇਹ ਸਰੀਰ ਨੇ ਹਮੇਸ਼ਾ ਰਹਿਣਾ ਨਹੀਂ, ਕਿਉਂ ਇਸ ਦਾ ਹੰਕਾਰ ਕਰਦੇ ਹੋ? ਲੋ ਹੁਣ ਆਰੰਭ ਤੋਂ ਭਗਤ ਜੀ ਫਰਮਾਉਂਦੇ ਹਨ,
ਜਬ ਜਰੀਏ ਤਬ ਹੋਏ ਪਸਮ ਧਨ ਰਹੇ ਕਿਰਮ ਦਲ ਖਾਈ।
ਲੋ ਭਗਤ ਕਬੀਰ ਜੀ ਕਹਿੰਦੇ ਨੇ, ਜਬ ਜਰੀਏ ਤਬ ਹੋਏ ਪਸਮ ਧਨ, ਧਨ ਦਾ ਅਰਥ ਹੈ ਸਰੀਰ। ਜਦੋਂ ਇਹ ਸਰੀਰ ਅੱਗ ਵਿੱਚ ਸੜ ਜਾਂਦਾ ਹੈ ਤੇ ਫਿਰ ਕੀ ਹੁੰਦਾ ਹੈ? ਤਬ ਹੋਏ ਪਸਮ, ਉਸ ਵੇਲੇ ਸੁਆਹ ਬਣ ਜਾਂਦਾ, ਭਾਵ ਜਦੋਂ ਸਰੀਰ ਮ੍ਰਿਤਕ ਹੋ ਜਾਂਦਾ ਹੈ ਤੇ ਮਰੇ ਸਰੀਰ ਨੂੰ ਅੱਗ ਵਿੱਚ ਆਪਾਂ ਸਾੜ ਦਿੰਦੇ ਹਾਂ, ਫਿਰ ਇਹ ਸਰੀਰ ਸਵਾਹ ਹੀ ਬਣ ਜਾਂਦਾ ਹੈ। ਰਹਿ ਕਿਰਮ ਦਲ ਖਾਈ, ਤੇ ਜਿਹੜੇ ਮੁਸਲਮਾਨ ਲੋਕ ਧਰਤੀ ਵਿੱਚ ਕਿਸੇ ਮੁਰਦੇ ਨੂੰ ਦਬ ਦਿੰਦੇ ਨੇ ਤੇ ਉਹਨੂੰ ਕੀੜਿਆਂ ਦਾ ਦਲ, ਵੀ ਉਹ ਜਿਹੜਾ ਕੀੜਿਆਂ ਦਾ ਦਲ ਹੈ ਉਹ ਉਹਨਾਂ ਨੂੰ ਖਾ ਜਾਂਦਾ, ਤੇ ਜਿਹਨੂੰ ਸਾੜਦੇ ਨੇ ਉਹਦਾ ਸਰੀਰ ਸਵਾਹ ਹੋ ਜਾਂਦਾ ਹੈ। ਜਿਸ ਨੂੰ ਧਰਤੀ ਵਿੱਚ ਦਫਨਾਉਂਦੇ ਨੇ ਤੇ ਉਹਨਾਂ ਨੂੰ ਕੀੜਿਆਂ ਦਾ ਦਲ ਅੰਦਰੋਂ ਅੰਦਰੀ ਖਾ ਜਾਂਦਾ ਹੈ।
ਕਾਚੀ ਗਾਗਰ ਨੀਰ ਪਰਤ ਹੈ ਯਾ ਤਨ ਕੀ ਹੈ ਬਡਾਈ।
ਲੋਕ ਭਗਤ ਜੀ ਕਹਿੰਦੇ ਨੇ, ਜੇ ਸਰੀਰ ਦਾ ਹੰਕਾਰ ਕਰਦੇ ਹੋ ਤੇ ਕੱਚੀ ਗਾਗਰ ਵਾਂਗ ਹੈ, ਜਦੋਂ ਕੱਚੀ ਗਾਗਰ ਪਾਣੀ ਵਿੱਚ ਡਿੱਗ ਪਵੇ ਤੇ ਵਿੱਚੇ ਹੀ ਉਹ ਗਲ ਜਾਂਦੀ ਹੈ। ਯਾ ਤਨ ਕੀ ਇਹ ਵਡਾਈ, ਇਹ ਸਰੀਰ ਦੀ ਵੀ ਪਾਈ ਇਹੀ ਵਡਿਆਈ ਹੈ, ਇਹ ਕੱਚੀ ਗਾਗਰ ਵਾਂਗ ਹੈ। ਕਾਚੀ ਗਾਗਰ ਦੇਹ ਦੁਹੇਲੀ, ਉਪਜੈ ਬਿਨਸੈ ਦੁਖ ਪਾਈ, ਕਹਾਂ ਵਿਸਾਸਾ ਇਸ ਭਾਂਡੇ ਕਾ ਇਤਨਾ ਕੁ ਲੱਗੇ ਠਨਕਾ। ਕੱਚੀ ਗਾਗਰ ਨੂੰ ਮਾੜਾ ਜਿਹਾ ਠੋਲਾ ਲੱਗਿਆ ਨਹੀਂ ਤੇ ਉਸੇ ਵੇਲੇ ਟੁੱਟ ਜਾਂਦੀ ਹੈ, ਤੇ ਜੇ ਪਾਣੀ ਵਿੱਚ ਰੱਖ ਦਿਓ ਤੇ ਉਸੇ ਵੇਲੇ ਕੱਚੀ ਗਾਗਰ ਵਿੱਚ ਹੀ ਗਲ ਜਾਂਦੀ ਹੈ।
ਆਹੇ ਭਈਆ ਫਿਰ ਤੋਂ ਫੂਲਿਆ ਫੂਲਿਆ, ਜਬ ਦਸ ਮਾਸ ਉਰਦ ਮੁਖ ਰਹਿਤਾ, ਸੋ ਦਿਨ ਕੈਸੇ ਭੂਲਿਆ ਰਹਾਉ।
ਲੋ ਭਗਤ ਜੀ ਕਹਿੰਦੇ ਨੇ, ਹੇ ਭਰਾਵਾ ਕਾਹਦੇ ਲਈ ਤੂੰ ਇੰਨਾ ਫੁੱਲਿਆ ਫੁੱਲਿਆ ਆਕੜਿਆ ਆਕੜਿਆ ਫਿਰ ਰਿਹਾ ਹੈ? ਉਹ ਦਿਨ ਕਿਵੇਂ ਤੈਨੂੰ ਭੁੱਲ ਗਿਆ ਹੈ ਜਦੋਂ 10 ਮਹੀਨੇ ਮਾਤਾ ਦੇ ਗਰਭ ਦੇ ਵਿੱਚ ਪੁੱਠਾ ਲਟਕਦਾ ਸੀ? ਉਹ ਦਿਨ ਯਾਦ ਕਰ, ਉਸ ਵੇਲੇ ਕਿਵੇਂ ਅਰਦਾਸਾਂ ਕਰਦਾ ਸੀ, ਹੇ ਵਾਹਿਗੁਰੂ ਮੈਨੂੰ ਉਸ ਘੋਰ ਨਰਕ ਦੇ ਵਿੱਚੋਂ ਬਾਹਰ ਕੱਢ, ਮੈਂ ਤੇਰਾ ਸਵਾਸ ਸਵਾਸ ਸਿਮਰਨ ਕਰਾਂਗਾ, ਮੈਂ ਧਰਮ ਦੀ ਕਿਰਤ ਕਰਾਂਗਾ, ਕਦੇ ਪਾਪ ਨਹੀਂ ਕਰਾਂਗਾ। ਉਹ ਦਿਨ ਤੈਨੂੰ ਹੁਣ ਕਿਵੇਂ ਭੁੱਲ ਗਿਆ ਹੈ?
ਜੋ ਮਧਮਾਖੀ ਤਿਉਂ ਸਠੋਰ ਰਸ, ਜੋਰ ਜੋਰ ਧਨ ਕੀਆ।
ਰਹਾਉ ਬਿਸਰਾਮ ਦੇ ਕੇ ਸਤਿਗੁਰੂ ਫਰਮਾਉਂਦੇ ਨੇ ਕਿ ਐ ਭਰਾਵਾ ਵੇਖ, ਜਿਉਂ ਮਧਮਾਖੀ ਤਿਉਂ ਸਠੋਰ ਰਸ, ਜਿਵੇਂ ਮਧ ਦਾ ਅਰਥ ਹੈ ਸ਼ਹਿਦ, ਜਿਵੇਂ ਸ਼ਹਿਦ ਦੀ ਮੱਖੀ, ਬਈ ਫੁੱਲਾਂ ਦੇ ਉੱਤੋਂ ਰਸ ਇਕੱਠਾ ਕਰ ਕਰਕੇ ਇੱਕ ਥਾਂ ਦੇ ਉੱਤੇ ਜਮ੍ਹਾਂ ਕਰ ਲੈਂਦੀ ਹੈ, ਜੋਰ ਜੋਰ ਧਨ ਕੀਆ। ਇਸੇ ਤਰ੍ਹਾਂ ਤੂੰ ਵੀ ਸ਼ਹਿਦ ਵਾਲੀ ਮੱਖੀ ਵਾਂਗੂ ਬਈ ਇਧਰੋਂ ਉਧਰੋਂ ਧਨ ਇਕੱਠਾ ਕਰ ਕਰਕੇ ਤੇ ਇੱਕ ਥਾਂ ਤੇ ਉਸ ਨੂੰ ਜਮ੍ਹਾਂ ਕਰ ਲਿਆ।
ਮਰਤੀ ਬਾਰ ਲਿਹੋ ਲਿਹੋ ਕਰੀਐ ਪੂਤ ਰਹਿਣ ਕਿਉ ਦੀਆ।
ਪਰ ਸਤਿਗੁਰੂ ਕਹਿੰਦੇ ਨੇ, ਜਰਾ ਇਸ ਗੱਲ ਵੀ ਖਿਆਲ ਰੱਖ, ਜਦੋਂ ਤੇਰਾ ਅੰਧਾ ਸਮਾਂ ਆਇਆ, ਮਰਤੀ ਬਾਰ ਮਰਨ ਦੇ ਸਮੇਂ, ਅੰਧੇ ਸਮੇਂ ਲਿਹੋ ਲਿਹੋ ਕਰੀਐ ਤੇ ਸਾਰਿਆਂ ਨੇ ਇਹੀ ਗੱਲ ਕਹਿਣੀ ਹੈ ਵੀ ਇਸ ਨੂੰ ਲੈ ਜਾਓ ਲੈ ਜਾਓ ਲੈ ਜਾਓ, ਹੁਣ ਲੇਟ ਹੋ ਰਹੇ ਹਾਂ। ਤੇ ਜੇ ਕੋਈ ਆਖੇ ਵੀ ਨਹੀਂ ਹਾਲੇ ਇਸ ਨੂੰ ਨਹੀਂ ਲੈ ਕੇ ਜਾਣਾ, ਤੇ ਫਿਰ ਕੁਝ ਸੰਬੰਧੀ ਆ ਕੇ ਕਹਿੰਦੇ ਨੇ, ਭੂਤ ਰਹਿਣ ਕਿਉਂ ਦੀਆ, ਹੁਣ ਇਹ ਭੂਤ ਹੈ, ਇਹ ਭੂਤ ਬਣ ਗਿਆ, ਹੁਣ ਇਹਨੂੰ ਕਿਉਂ ਘਰ ਦੇ ਵਿੱਚ ਤੁਸੀਂ ਰੱਖਿਆ ਹੋਇਆ, ਇਹਨੂੰ ਬਾਹਰ ਕੱਢੋ। ਜਦੋਂ ਕੋਈ ਮੁਰਦੇ ਨੂੰ ਘਰ ਦੇ ਵਿੱਚ ਕੋਈ ਰੱਖਣਾ ਚਾਹੇ ਨਾ ਤੇ ਉਹਨੂੰ ਹੋਰ ਜਿਹੜੇ ਰਿਸ਼ਤੇਦਾਰ ਨੇ ਕਹਿੰਦੇ ਹੁਣ ਇਹ ਮਿੱਟੀ ਆ, ਹੁਣ ਰੱਖ ਕੇ ਕੀ ਕਰਨਾ, ਤੇ ਨਾਲ ਹੀ ਕਹਿੰਦੇ ਨੇ ਉਹ ਕਹਿੰਦੇ ਜੇ ਹੁਣ ਘਰੇ ਰੱਖਿਆ ਤੇ ਫਿਰ ਭੂਤ ਬਣ ਕੇ ਤੁਹਾਨੂੰ ਡਰਾਇਆ ਕਰੂ, ਇਸ ਲਈ ਹੁਣ ਨਾ ਇਹਨੂੰ ਰੱਖੋ ਘਰੇ ਮੁਰਦੇ ਨੂੰ। ਇਸੇ ਲਈ ਭਗਤ ਜੀ ਕਹਿੰਦੇ ਨੇ, ਵੇਖ ਲੈ ਵੀ ਜਿਨ੍ਹਾਂ ਵਾਸਤੇ ਤੂੰ ਮਾਇਆ ਇਕੱਠੀ ਕਰ ਰਿਹਾ ਹੈ, ਜਿਵੇਂ ਸ਼ਹਿਦ ਵਾਲੀਆਂ ਮੱਖੀਆਂ ਇਧਰੋਂ ਉਧਰੋਂ ਰਸ ਇਕੱਠਾ ਕਰ ਕਰਕੇ ਤੇ ਉਹ ਸ਼ਹਿਦ ਬਣਾਉਂਦੀਆਂ ਨੇ, ਇਸੇ ਤਰ੍ਹਾਂ ਤੂੰ ਵੀ ਇਧਰੋਂ ਉਧਰੋਂ ਮਾਇਆ ਜੋੜ ਜੋੜ ਕੇ ਤੇ ਫਿਰ ਉਹ ਧਨ ਇਕੱਠਾ ਕੀਤਾ। ਜਦੋਂ ਅੰਧਾ ਸਮਾਂ ਆਇਆ ਤੇ ਸਾਰਿਆਂ ਨੇ ਇਹੀ ਗੱਲ ਕਹਿਣੀ ਹੈ ਵੀ ਲੈ ਜਾਓ ਇਸ ਨੂੰ, ਹੁਣ ਭੂਤ ਰਹਿਣ ਕਿਉਂ ਦਿਆ, ਹੁਣ ਇਸ ਨੂੰ ਇਸ ਭੂਤ ਨੂੰ ਕਿਉਂ ਰਹਿਣ ਦਿੱਤਾ ਹੈ, ਵੀ ਇਹ ਤੇ ਹੁਣ ਭੂਤ ਬਣ ਗਿਆ ਹੈ, ਹੁਣ ਇਹਨੂੰ ਇੱਥੇ ਕਿਉਂ ਰੱਖਿਆ ਹੋਇਆ, ਤੇ ਸਾਰੇ ਲੋਕ ਦੁਰ ਦੁਰ ਕਰਨਗੇ ਵੀ ਛੇਤੀ ਇਸ ਨੂੰ ਲੈ ਜਾਓ। ਤੇ ਦੂਜਾ ਲੇਹੋ ਲੇਹੋ ਦਾ ਅਰਥ ਕੁਛ ਵਿਦਵਾਨਾਂ ਨੇ ਇਹ ਵੀ ਆਖਿਆ ਹੈ, ਜਦੋਂ ਕੋਈ ਪ੍ਰਾਣੀ ਚੜਾਈ ਕਰਦਾ ਹੈ ਤੇ ਜਿਹੜੇ ਉਸਦੇ ਸਾਕ ਸੰਬੰਧੀ ਹੁੰਦੇ ਨੇ ਤੇ ਉਸ ਵੇਲੇ ਉਹ ਕਹਿੰਦੇ ਨੇ ਵੀ ਇਹਨੂੰ ਹੁਣ ਪੁੱਛ ਲਓ ਵੀ ਇਹਦੀ ਮਾਇਆ ਕਿੱਥੇ ਹੈ, ਕੀ ਕੁਛ ਇਹਦਾ ਕਿੱਥੇ ਕਿੱਥੇ ਰੱਖਿਆ ਹੋਇਆ, ਲੇਹੋ ਲੇਹੋ ਆਹ ਵੀ ਲੈ ਲਓ, ਉਹ ਵੀ ਲੈ ਲਓ, ਪੁੱਛ ਲਓ ਕਿੱਥੇ ਕਿੱਥੇ ਇਹਦਾ ਜੋ ਕੁਛ ਰੱਖਿਆ ਹੋਇਆ। ਇਉਂ ਆਉਂਦੇ ਸਮੇਂ ਤਾਂ ਸਾਰੇ ਕਹਿੰਦੇ ਬਸ ਲੈ ਲਓ, ਖੋ ਲਓ, ਚੱਕ ਲਓ, ਚੱਕ ਲਓ ਕਰਦੇ ਨੇ, ਭੂਤ ਰਹਿਣ ਕਿਉਂ ਦੀਆ, ਤੇ ਕਹਿੰਦੇ ਨੇ ਹੁਣ ਇਹ ਭੂਤ ਬਣ ਗਿਆ, ਮੁਰਦਾ ਹੋ ਗਿਆ, ਹੁਣ ਇਹਨੂੰ ਕਿਉਂ ਇੱਥੇ ਰੱਖਦੇ ਹੋ, ਹੁਣ ਇਸ ਨੂੰ ਚੱਕ ਕੇ ਸ਼ਮਸ਼ਾਨ ਘਾਟ ਲੈ ਜਾਓ ਤੇ ਇਸ ਦਾ ਸੰਸਕਾਰ ਕਰਦੇ ਹੋ।
ਦੇਹੋਰੀ ਲੋ ਬਰੀ ਨਾਰ ਸੰਗ ਪਈ ਆਗੈ ਸਜਨ ਸੁਹੇਲਾ।
ਲੋ ਭਗਤ ਕਬੀਰ ਜੀ ਕਹਿੰਦੇ ਨੇ ਬਰੀ ਦਾ ਅਰਥ ਹੈ ਵਿਆਹੀ ਹੋਈ, ਵੀ ਜਿਹੜੀ ਵਿਆਹੀ ਹੋਈ ਨਾਰ ਇਸਤਰੀ ਹੈ ਉਹ ਦੇਹਰੀ ਲੋ ਬਾਹਰਲੇ ਦਰਵਾਜ਼ੇ ਤੱਕ ਉਹ ਨਾਲ ਹੁੰਦੀ। ਪੁਰਾਣੇ ਰਿਵਾਜ ਸਨ, ਜਿਹੜੀ ਘਰਵਾਲੀ ਸੀ ਉਸ ਨੂੰ ਅੱਗੇ ਸਿਵਿਆਂ ਤੱਕ ਨਹੀਂ ਸੀ ਲਿਜਾਣ ਦਿੱਤਾ ਜਾਂਦਾ। ਜਿਹੜੀ ਵਿਆਹੀ ਹੋਈ ਇਸਤਰੀ ਸੀ ਉਹਨੂੰ ਕਹਿੰਦੇ ਵੀ ਤੂੰ ਘਰ ਵਾਲੀ ਹੈ ਤੇ ਤੂੰ ਘਰ ਦੀ ਚਾਰ ਦੁਆਰੀ ਵਿੱਚ ਹੀ ਰਹਿਣਾ, ਤੇ ਹੁਣ ਤੂੰ ਬਸ ਘਰ ਦੇ ਦਰਵਾਜ਼ੇ ਤੋਂ ਵਿਦਾ ਕਰ ਦੇ ਤੇ ਅੱਗੇ ਅਸੀਂ ਆਪੇ ਲੈ ਜਾਵਾਂਗੇ। ਦੇਹੋਰੀ ਲਓ ਬਰੀ ਨਾਰ ਸੰਗ ਪਈ, ਜਿਹੜੀ ਵਿਆਹੀ ਹੋਈ ਇਸਤਰੀ ਸੀ ਉਹ ਘਰ ਦੀ ਦਿਉੜੀ ਤੱਕ ਬਾਹਰਲੇ ਗੇਟ ਤੱਕ ਉਹ ਉਸਦੇ ਨਾਲ ਹੋਈ। ਅੱਗੇ ਸੱਜਣ ਸੁਹੇਲਾ, ਉਸ ਤੋਂ ਅੱਗੇ ਜਿਹੜੇ ਹੋਰ ਮਿੱਤਰ ਸੱਜਣ ਸਨ ਸੁਖ ਦੇਣ ਵਾਲੇ ਉਹ ਉਸਦੇ ਨਾਲ ਚੱਲ ਪਏ।
ਮਰ ਕੱਟ ਲੋ ਸਭ ਲੋਕ ਕੁਟੰਬ ਭਇਓ ਆਗੈ ਹੰਸ ਅਕੇਲਾ।
ਲੋ ਭਗਤ ਜੀ ਕਹਿੰਦੇ ਨੇ ਮਰ ਕੱਟ ਦਾ ਅਰਥ ਹੈ ਸ਼ਮਸ਼ਾਨ ਘਾਟ, ਫਿਊਨਲ ਹੋਮ, ਜਿਨ੍ਹਾਂ ਨੂੰ ਆਪਾਂ ਸੇਵੇ ਕਹਿ ਦਿੰਦੇ ਪੰਜਾਬੀ ਦੇ ਵਿੱਚ। ਮਰ ਕੱਟ ਲੋ ਸਭ ਲੋਕ ਕੁਟੰਬ ਭਇਓ, ਵੀ ਸ਼ਮਸ਼ਾਨ ਘਾਟ ਤੱਕ ਸਾਰੇ ਲੋਕ ਤੇ ਪਰਿਵਾਰ ਉਹ ਸਾਡੇ ਨਾਲ ਗਿਆ। ਅੱਗੇ ਹੰਸ ਅਕੇਲਾ, ਉਸ ਤੋਂ ਅੱਗੇ ਜਿਹੜਾ ਜੀਵ ਆਤਮਾ ਸੀ ਬਿਲਕੁਲ ਇਕੱਲਾ ਹੀ ਗਿਆ। ਇਹਦਾ ਮਤਲਬ ਇਹ ਹੈ ਘਰ ਵਾਲੀ ਦਿਉੜੀ ਤੱਕ ਤੇ ਜਿਹੜਾ ਹੋਰ ਪਰਿਵਾਰ ਸੱਜਣ ਮਿੱਤਰ ਉਹ ਸ਼ਮਸ਼ਾਨ ਘਾਟ ਤੱਕ ਹੀ ਸਾਡੇ ਨਾਲ ਜਾਂਦੇ ਨੇ, ਉਸ ਤੋਂ ਅੱਗੇ ਜੀਵ ਆਤਮਾ ਨੂੰ ਇਕੱਲਾ ਹੀ ਜਾਣਾ ਪੈਂਦਾ।
ਕਹਿਤ ਕਬੀਰ ਸੁਣੋ ਰੇ ਪ੍ਰਾਣੀ ਪਰੇ ਕਾਲ ਗ੍ਰਸ ਕੂਆ।
ਲੋ ਭਗਤ ਕਬੀਰ ਜੀ ਕਹਿੰਦੇ ਨੇ ਐ ਪ੍ਰਾਣਾ ਤਾਰੀ ਜੀਵੋ ਸੁਣੋ ਪਰੇ ਕਾਲ ਗ੍ਰਸ ਕੂਆ, ਤੇ ਸਾਰੇ ਜਿਹੜੇ ਜੀਵ ਨੇ ਕਾਲ ਦੇ ਗ੍ਰਸੇ ਹੋਏ ਨੇ ਤੇ ਮੌਤ ਦੇ ਖੂਹ ਦੇ ਵਿੱਚ ਸਾਰੇ ਡਿੱਗ ਰਹੇ ਹਨ।
ਝੂਠੀ ਮਾਇਆ ਆ ਬੰਦਾਇਆ ਜੋ ਨਲਨੀ ਪਰਮ ਸੂਆ।
ਭਗਤ ਕਬੀਰ ਜੀ ਕਹਿੰਦੇ ਨੇ ਮਾਇਆ ਝੂਠੀ ਹੈ ਪਰ ਜੀਵ ਨੇ ਇਸ ਨੂੰ ਇਸ ਝੂਠੀ ਮਾਇਆ ਦੇ ਨਾਲ ਆਪਣੇ ਆਪ ਨੂੰ ਇੰਨਾ ਬਣਾਇਆ ਹੋਇਆ ਹੈ, ਫਸਾਇਆ ਹੋਇਆ ਹੈ। ਇਹਦੀ ਹਾਲਤ ਉਸ ਤੋਤੇ ਵਰਗੀ ਹੈ ਜੋ ਨਲਨੀ ਪਰਮ ਸੂਆ। ਸੂਆ ਕਹਿੰਦੇ ਨੇ ਤੋਤੇ ਨੂੰ, ਜਿਵੇਂ ਤੋਤਾ ਪਰਮ ਕਰਕੇ ਤੇ ਉਹ ਨਲਨੀ ਦਾ ਅਰਥ ਹੈ ਵੀ ਉਹ ਨਲਕੀ ਦੇ ਵਿੱਚ ਆਪਣੇ ਪੈਰ ਫਸਾ ਲੈਂਦਾ ਹੈ, ਇਸੇ ਤਰ੍ਹਾਂ ਇਸ ਮਨੁੱਖ ਨੇ ਝੂਠੀ ਮਾਇਆ ਦੇ ਵਿੱਚ ਆਪਣੇ ਆਪ ਨੂੰ ਫਸਾਇਆ ਹੋਇਆ। ਪੁਰਾਣੇ ਸਮੇਂ ਦੇ ਵਿੱਚ ਜਿਹੜੇ ਤੋਤੇ ਨੂੰ ਪਕੜਨ ਵਾਲੇ ਸ਼ਿਕਾਰੀ ਹੁੰਦੇ ਸਨ ਉਹ ਕੀ ਕਰਦੇ, ਬਈ ਦੋ ਕੋਈ ਕਾਨੇ ਲੈ ਕੇ ਉਹਨਾਂ ਨੂੰ ਗੱਡ ਦਿੰਦੇ ਸਾਈਡਾਂ ਤੇ, ਤੇ ਫਿਰ ਉਹਨਾਂ ਦੇ ਉੱਪਰ ਇੱਕ ਤਕੜਾ ਲੈ ਕੇ ਉਸ ਤਕੜੇ ਨੂੰ ਨੜੇ ਵਿੱਚ ਪਾ ਕੇ ਉਹਨਾਂ ਕਾਨਿਆਂ ਉੱਪਰ ਟਿਕਾ ਦਿੰਦੇ, ਤੇ ਫਿਰ ਉਸ ਤੋਂ ਬਾਅਦ ਉੱਥੇ ਹੇਠਲੇ ਪਾਸੇ ਇੱਕ ਪਾਣੀ ਦਾ ਕੋਈ ਬਰਤਨ ਭਰ ਕੇ ਰੱਖ ਦਿੰਦੇ ਤੇ ਇੱਕ ਪਾਸੇ ਅਨਾਰ ਰੱਖ ਦਿੰਦੇ। ਤੋਤਾ ਅਨਾਰ ਦਾ ਬੜਾ ਸ਼ੌਕੀਨ ਹੈ, ਉਹ ਅਨਾਰ ਖਾਣ ਦੇ ਵਾਸਤੇ ਜਦੋਂ ਤੋਤਾ ਉਸ ਨਲਕੀ ਤੇ ਆ ਕੇ ਬੈਠਦਾ ਤੇ ਉਹ ਘੁੰਮ ਜਾਂਦੀ, ਕਿਉਂਕਿ ਉਹ ਤਕੜੇ ਵਿੱਚ ਪਾਈ ਹੁੰਦੀ ਸੀ ਉਹ ਨਲਕੀ, ਤੇ ਜਦੋਂ ਉਹ ਘੁੰਮ ਜਾਂਦੀ ਤੋਤੇ ਦਾ ਸਿਰ ਹੇਠਾਂ ਪਾਣੀ ਦੇ ਉਸ ਭਾਂਡੇ ਨਾਲ ਜਾ ਲੱਗਦਾ, ਤੇ ਜਦੋਂ ਹੇਠਾਂ ਵੱਲ ਨੂੰ ਨਿਗਾਹ ਮਾਰਦਾ ਉਹਨੂੰ ਇਉਂ ਭਰਮ ਪੈ ਜਾਂਦਾ ਵੀ ਇਹ ਪਤਾ ਨੀ ਕਿੰਨਾ ਕੁ ਡੂੰਘਾ ਸਮੁੰਦਰ ਹੈ, ਕਿਉਂਕਿ ਉਹਦੇ ਵਿੱਚ ਕਾਸ਼ ਦਾ ਪਰਛਾਵਾਂ ਦਿਖਾਈ ਦਿੰਦਾ ਸੀ। ਉਹ ਡਰਦਾ ਮਾਰਾ ਤੋਤਾ ਉਸ ਨਲਨੀ ਨੂੰ ਛੱਡਦਾ ਨਹੀਂ ਸੀ, ਵੀ ਜੇ ਮੈਂ ਛੱਡ ਦਿੱਤਾ ਤੇ ਡੁੱਬ ਜਾਵਾਂਗਾ, ਤੇ ਸ਼ਿਕਾਰੀ ਆ ਕੇ ਉਸ ਨੂੰ ਪਕੜ ਲੈਂਦੇ ਤੇ ਜਿਵੇਂ ਭਰਮ ਦੇ ਵਿੱਚ ਪੈ ਕੇ ਸੂਆ ਉਹ ਨਲਨੀ ਨੂੰ ਪਕੜ ਲੈਂਦਾ ਹੈ ਤੇ ਛੱਡਦਾ ਨਹੀਂ ਵੀ ਜੇ ਮੈਂ ਛੱਡਤਾ ਤੇ ਮੈਂ ਮਰ ਜਾਵਾਂਗਾ। ਇਸੇ ਤਰ੍ਹਾਂ ਮਨੁੱਖ ਝੂਠੀ ਮਾਇਆ ਦੇ ਵਿੱਚ ਆਪਣੇ ਆਪ ਨੂੰ ਬਣਾਈ ਰੱਖਦਾ ਹੈ।
ਵੇਦ ਪੁਰਾਣ ਸਭੈ ਮਤ ਸੁਣ ਕੇ ਕਰੀ ਕਰਮ ਕੀ ਆਸਾ।
ਲਓ ਹੁਣ ਭਗਤ ਕਬੀਰ ਜੀ ਅੱਗੇ ਫਿਰ ਪਾਵਨ ਪਵਿੱਤਰ ਉਪਦੇਸ਼ ਦਿੰਦੇ ਹਨ। ਮਨ ਨੂੰ ਸਿੱਖਿਆ ਹੈ, ਮਨ ਰੇ ਸਰਿਓ ਨਾ ਇੱਕੈ ਕਾਜਾ, ਭਜਿਓ ਨਾ ਰਗਪਤ ਰਾਜਾ। ਕਹਿੰਦੇ ਐ ਮਨਾ ਤੇਰੇ ਪਾਸੋਂ ਵੀ ਜਿਹੜਾ ਖਾਸ ਕੰਮ ਸੀ ਉਹ ਨਹੀਂ ਸੌਰ ਸਕਿਆ। ਉਹ ਕੀ ਸੀ? ਜੀਵਨ ਦੀ ਸਫਲਤਾ ਕਰਨੀ। ਜੀਵਨ ਦੀ ਸਫਲਤਾ ਕਿਵੇਂ ਹੋਣੀ ਹੈ? ਵਾਹਿਗੁਰੂ ਦਾ ਸਿਮਰਨ ਕਰਕੇ। ਭਜਿਓ ਨਾ ਰਗਪਤ ਰਾਜਾ, ਤੂੰ ਉਸ ਰਾਗਵਾਂ ਦੀ ਕੁਲ ਦਾ ਮਾਲਕ ਰਾਜਾ ਜੋ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ। ਤੇ ਜਾਂ ਰਗਪਤ ਦਾ ਅਰਥ ਮਹਾਂਪੁਰਖ ਇਹ ਵੀ ਕਰਦੇ ਸਨ ਵੀ ਜੋ ਸ਼ਾਹ ਰਗ ਦਾ ਮਾਲਕ ਤੇ ਸਾਰੀ ਦੁਨੀਆਂ ਦਾ ਰਾਜਾ ਅਕਾਲ ਪੁਰਖ ਹੈ, ਤੂੰ ਉਸਦਾ ਭਜਨ ਨਹੀਂ ਕੀਤਾ, ਇਸ ਲਈ ਤੇਰੇ ਕੋਲੋਂ ਆਪਣੀ ਜੀਵਨ ਸਫਲਤਾ ਦਾ ਇੱਕ ਜਿਹੜਾ ਖਾਸ ਕੰਮ ਸੀ ਉਹ ਸੌਰ ਨਹੀਂ ਸਕਿਆ, ਉਹ ਸਬਰ ਨਹੀਂ ਸਕਿਆ, ਉਹ ਸੰਪੂਰਨ ਨਹੀਂ ਹੋ ਸਕਿਆ। ਲੋ ਆਰੰਭ ਤੋਂ ਭਗਤ ਜੀ ਫਰਮਾਉਂਦੇ ਹਨ,
ਵੇਦ ਪੁਰਾਣ ਸਭੈ ਮਤ ਸੁਣ ਕੇ ਕਰੀ ਕਰਮ ਕੀ ਆਸਾ।
ਲੋ ਵੇਦਾਂ ਤੇ ਪੁਰਾਣਾਂ ਦੇ ਸਾਰੇ ਮਤ ਖਿਆਲ ਸੁਣ ਕੇ, ਵੇਦਾਂ ਪੁਰਾਣਾਂ ਦੇ ਸਾਰੇ ਸਿਧਾਂਤ ਸੁਣ ਕੇ ਤੇ ਕਰੀ ਕਰਮ ਕੀ ਆਸਾ, ਅਸੀਂ ਕੋਈ ਚੰਗੇ ਸ਼ੁਭ ਕਰਮ ਕਰਨ ਦੀ ਆਸਾ ਉਮੀਦ ਮਨ ਵਿੱਚ ਪੈਦਾ ਕਰ ਲਏ।
ਕਾਲ ਗ੍ਰਸਤ ਸਭ ਲੋਕ ਸਿਆਣੇ ਉੱਠ ਪੰਡਿਤ ਪੈ ਚਲੇ ਨਿਰਾਸਾ।
ਲੋ ਭਗਤ ਕਬੀਰ ਜੀ ਫਰਮਾਉਂਦੇ ਨੇ ਪਰ ਜਦੋਂ ਅਸੀਂ ਵਿਚਾਰ ਕੇ ਦੇਖਿਆ ਕਾਲ ਗ੍ਰਸਤ ਸਭ ਲੋਕ ਸਿਆਣੇ ਜਿੰਨੇ ਵੀ ਆਪਣੇ ਆਪ ਨੂੰ ਸਿਆਣੇ ਵਿਦਵਾਨ ਸਮਝਦੇ ਹਨ ਉਹ ਸਾਰੇ ਲੋਕ ਹੀ ਕਾਲ ਗ੍ਰਸਤ ਨੇ, ਉਹ ਕਾਲ ਦੇ ਗ੍ਰਸੇ ਹੋਏ ਨੇ, ਉਹ ਮੌਤ ਦੇ ਪਕੜੇ ਹੋਏ ਨੇ। ਉੱਠ ਪੰਡਿਤ ਪੈ ਚਲੇ ਨਿਰਾਸਾ, ਪੈ ਪੁਨਾ ਜਿਹੜੇ ਪੰਡਿਤ ਲੋਕ ਨੇ ਬੜੇ ਬੜੇ ਗਿਆਨਵਾਨ ਪੁਰਸ਼ ਆਪਣੇ ਆਪ ਨੂੰ ਸਮਝਦੇ ਨੇ ਆਖਰ ਉਹ ਵੀ ਦੁਨੀਆਂ ਤੋਂ ਨਿਰਾਸ਼ ਹੋ ਕੇ ਉੱਠ ਕੇ ਚੱਲ ਪੈਂਦੇ ਹਨ।
ਮਨ ਰੇ ਸਰਿਓ ਨਾ ਕੈ ਕਾਜਾ, ਭਜਿਓ ਨਾ ਰਗਪਤ ਰਾਜਾ ਰਹਾਓ।
ਲੋ ਭਗਤ ਜੀ ਕਹਿੰਦੇ ਨੇ ਐ ਮਨਾ ਤੇਰੇ ਕੋਲੋਂ ਇੱਕੋ ਹੀ ਕੰਮ ਸੀ ਇਹ ਜੀਵਨ ਸਫਲਤਾ ਦਾ, ਜਾਂ ਭਈ ਪ੍ਰਾਪਤ ਮਾਨੁਖ ਦੇਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੇ ਬਰੀਆ। ਇਹ ਤੇਰੇ ਕੋਲੋਂ ਇੱਕ ਕੰਮ ਵੀ ਸੌਰ ਨਹੀਂ ਸਕਿਆ ਕਿਉਂਕਿ ਤੂੰ ਵਾਹਿਗੁਰੂ ਦਾ ਭਜਨ ਨਹੀਂ ਕੀਤਾ, ਇਸੇ ਲਈ ਤੇਰੀ ਜੀਵਨ ਦੀ ਸਫਲਤਾ ਅਧੂਰੀ ਰਹਿ ਗਈ ਹੈ।
ਬਨਖੰਡ ਜਾਏ ਜੋਗ ਤਪ ਕੀਨੋ, ਕੰਦ ਮੂਲ ਚੁਨ ਖਾਇਆ।
ਰਹਾਉ ਵਿਸਰਾਮ ਦੇ ਕੇ ਸਤਿਗੁਰੂ ਕਹਿੰਦੇ ਨੇ ਵੇਖੋ ਲੋਕਾਂ ਨੇ ਭਰਮ ਦੇ ਵਿੱਚ ਪੈ ਕੇ ਬਨਖੰਡ ਜਾਏ, ਕਿਸੇ ਬਣ ਜੰਗਲ ਦੇ ਖੰਡ ਹਿੱਸੇ ਵਿੱਚ ਜਾ ਕੇ ਯੋਗ ਕੀਤਾ ਤੇ ਤਪ ਵੀ ਕੀਤਾ, ਕੰਧ ਮੂਲ ਚੁਨ ਖਾਇਆ ਤੇ ਜੰਗਲਾਂ ਦੇ ਵਿੱਚ ਜਾ ਕੇ ਜਿਹੜੇ ਕੰਧ ਮੂਲ ਜਿਮੀ ਕੰਧ ਆਦਿਕ ਸਨ ਤੇ ਹੋਰ ਫਲਾਂ ਨੂੰ ਚੁਣ ਚੁਣ ਕੇ ਖਾ ਲਿਆ।
ਨਾਦੀ ਬੇਦੀ ਸਭ ਦੀ ਮੋਨੀ, ਜਮ ਕੇ ਪਟੈ ਲਿਖਾਇਆ।
ਲੋ ਭਾਈ ਜਿੰਨੇ ਵੀ ਨਾਦੀ ਦਾ ਅਰਥ ਹੈ, ਨਾਦੀ ਉਹ ਨਾਦੀ ਕਹਿੰਦੇ ਨੇ ਹਰਨ ਦੀ ਸਿੰਗੀ ਨੂੰ, ਇਹ ਜੋਗੀ ਲੋਕ ਗਲ ਦੇ ਵਿੱਚ ਪਾ ਕੇ ਰੱਖਦੇ ਨੇ, ਜਦੋਂ ਭੰਡਾਰਾ ਵਰਤਦਾ ਉਸ ਵੇਲੇ ਉਸ ਨੂੰ ਵਜਾਉਂਦੇ ਸਨ। ਨਾਦੀ ਤੋਂ ਮੁਰਾਦ ਹੋ ਗਿਆ ਵੀ ਜਿਹੜੇ ਯੋਗੀ ਨੇ, ਤੇ ਬੇਦੀ ਦਾ ਅਰਥ ਹੈ ਜਿਹੜੇ ਬੇਦ ਪਾਠੀ ਨੇ, ਸ਼ਬਦੀ ਜਿਹੜੇ ਵੀ ਇੱਕ ਸ਼ਬਦੀ ਅਲੱਖ ਅਲੱਖ ਜਗਾਉਣ ਵਾਲੇ ਲੋਕ ਨੇ, ਤੇ ਮੋਨੀ ਜਿਹੜੇ ਮੋਨ ਧਾਰਨ ਕਰਨ ਵਾਲੇ। ਜਮ ਕੇ ਪਟੇ ਲਿਖਾਇਆ ਵੀ ਇਹਨਾਂ ਨੇ ਜਮਾਂ ਦੇ ਪਟੇ ਦੇ ਵਿੱਚ ਹੀ, ਉਸ ਜਮਾਂ ਦੇ ਰੋਜ ਨਾਮਚੇ ਵਿੱਚ ਹੀ ਆਪਣਾ ਨਾਮ ਲਿਖਵਾਇਆ ਹੋਇਆ।
ਭਗਤ ਨਾਰ ਦੀ ਹਿਰਦੈ ਨ ਆਈ, ਕਾਚ ਕੂਚ ਤਨ ਦੀਨਾ।
ਲੋ ਭਗਤ ਜੀ ਕਹਿੰਦੇ ਨੇ ਜਿਹੜੀ ਨਾਰਦ ਵਾਲੀ ਪ੍ਰੇਮਾ ਭਗਤੀ ਸੀ ਅਥਵਾ ਅਨੰਨ ਭਗਤੀ ਸੀ ਉਹ ਤੇਰੇ ਦਿਲ ਵਿੱਚ ਆਈ ਹੀ ਨਹੀਂ, ਕਾਸ਼ ਕੂਸ਼ ਤਨ ਦੀਨਾ, ਤੇ ਆਪਣੇ ਸਰੀਰ ਨੂੰ ਮਿਣ ਮਨਾ ਕੇ ਤੇ ਤੂੰ ਅੱਗੇ ਜਮਾਂ ਦੇ ਸਪੁਰਦ ਕਰ ਦਿੱਤਾ ਜਾਂ ਦੂਸਰਿਆਂ ਦੇ ਅਧੀਨ ਕਰ ਦਿੱਤਾ।
ਰਾਗ ਰਾਗ ਨੇ ਟਿੰਬ ਹੋਏ ਬੈਠਾ, ਉਨ ਹਰ ਪੈ ਕਿਆ ਲੀਨਾ।
ਫਿਰ ਉਹੀ ਗੱਲ, ਰਾਗ ਰਾਗਣੀ ਡਿੰਬ ਹੋਏ ਬੈਠਾ। ਭਗਤ ਕਬੀਰ ਜੀ ਫਰਮਾਉਂਦੇ ਹਨ ਭਗਤ ਨਾਰ ਦੀ ਹਿਰਦੈ ਨਾ ਆਈ ਕਾਸ਼ ਕੂਸ਼ ਤਨ ਦੀਨਾ, ਜਿਹੜੀ ਪਿਛਲੀ ਅੱਧੀ ਪੰਕਤੀ ਹੈ ਕਾਸ਼ ਕੂਸ਼ ਦਾ ਅਰਥ ਕੁਛ ਵਿਦਵਾਨਾਂ ਨੇ ਇਹ ਵੀ ਕੀਤਾ ਹੈ ਵੀ ਜਿਹੜਾ ਸਰੀਰ ਸੀ ਇਸ ਨੂੰ ਸ਼ਿੰਗਾਰ ਸਵਾਰ ਕੇ ਤੇ ਇਸ ਤਰ੍ਹਾਂ ਇਹਨੂੰ ਦੂਸਰਿਆਂ ਦੇ ਹਵਾਲੇ ਕਰ ਦਿੱਤਾ, ਤੇ ਕਾਸ਼ ਕੂਸ਼ ਦਾ ਅਸਲੀ ਮਹਾਂਪੁਰਖ ਵੀ ਇਹਨੂੰ ਮਿਣ ਮਨਾ ਕੇ ਵੀ ਇਹ ਸਰੀਰ ਨੂੰ ਮਿਣ ਮਨਾ ਕੇ ਵੀ ਕਿੰਨੀ ਹਾਈਟ ਹੈ ਤੇ ਕਿੰਨਾ ਕਿ ਇਸ ਦਾ ਭਾਰ ਹੈ, ਇਉਂ ਇਸ ਨੂੰ ਮਿਣ ਮਨਾ ਕੇ ਅੱਗੇ ਜਮਾਂ ਦੇ ਹਵਾਲੇ ਕਰ ਦਿੱਤਾ। ਰਾਗ ਰਾਗਣੀ ਡਿੰਬ ਹੋਏ ਬੈਠਾ ਤੇ ਫਿਰ ਰਾਗ ਰਾਗਣੀਆਂ ਦਾ ਅੱਗੇ ਪ੍ਰਸਾਰ ਕਰਕੇ ਤੇ ਡਿੰਬ ਦਾ ਅਰਥ ਹੈ ਪਖੰਡ ਕਰਕੇ ਤੇ ਫਿਰ ਬੈਠ ਗਿਆ ਬਈ ਮੈਂ ਹੁਣ ਬਹੁਤ ਵੱਡਾ ਸੰਗੀਤਕਾਰ ਹਾਂ, ਅੱਜ ਮੈਂ ਫਲਾਨਾ ਰਾਗ ਗਾਵਾਂਗਾ, ਅੱਜ ਆ ਫਲਾਨੀ ਰਾਗਣੀ ਗਾ ਕੇ ਸੁਣਾਵਾਂਗਾ। ਇਉਂ ਰਾਗ ਰਾਗਣੀਆਂ ਦਾ ਪਖੰਡ ਕਰਕੇ ਰਾਗ ਰਾਗਣੀਆਂ ਦਾ ਆਡੰਬਰ ਰਚ ਕੇ ਤੇ ਵਿੱਚ ਸਭਾ ਦੇ ਵਿੱਚ ਬੈਠ ਗਿਆ। ਹੁਣ ਹਰ ਪੈ ਕਿਆ ਲੀਨਾ, ਪਰ ਭਗਤ ਕਬੀਰ ਜੀ ਕਹਿੰਦੇ ਨੇ ਜਿਹੜੇ ਇਹੋ ਜਿਹੇ ਰਾਗੀ ਨੇ ਜਿਹੜੇ ਰਾਗ ਰਾਗਣੀਆਂ ਦੇ ਵਿੱਚ ਹੀ ਲੱਗੇ ਹੋਏ ਨੇ, ਪਰ ਵਾਹਿਗੁਰੂ ਦੀ ਸਿਫਤ ਸਲਾਹ ਨਹੀਂ ਕਰਦੇ, ਬਾਣੀ ਨਹੀਂ ਉਚਾਰਨ ਕਰਦੇ, ਸਿਮਰਨ ਨਹੀਂ ਕਰਦੇ। ਉਹਨਾਂ ਨੇ ਵਾਹਿਗੁਰੂ ਪਰਮੇਸ਼ਰ ਪਾਸੋਂ ਕੀ ਲੈ ਲਿਆ, ਭਾਵ ਕੁਝ ਵੀ ਨਾ ਹਾਸਲ ਕਰ ਸਕੇ।
ਪਰਿਓ ਕਾਲ ਸਭੈ ਜਗ ਉਪਰ ਮਾਹੇ ਲਿਖੇ ਪ੍ਰਮ ਗਿਆਨੀ।
ਲੋ ਭਗਤ ਕਬੀਰ ਜੀ ਕਹਿੰਦੇ ਨੇ ਪਰਿਓ ਕਾਲ ਸਭੈ ਜਗ ਉਪਰ, ਸਾਰੇ ਸੰਸਾਰ ਦੇ ਉੱਤੇ ਕਾਲ ਹਾਵੀ ਹੋ ਕੇ ਪਿਆ, ਜਿਵੇਂ ਕੋਈ ਸ਼ਿਕਾਰੀ ਸ਼ਿਕਾਰ ਤੇ ਟੁੱਟ ਕੇ ਪੈਂਦਾ ਹੈ, ਇਸੇ ਤਰ੍ਹਾਂ ਇਹ ਕਾਲ ਰੂਪੀ ਸ਼ਿਕਾਰੀ ਸਾਰੇ ਸੰਸਾਰ ਦੇ ਉੱਪਰ ਟੁੱਟ ਕੇ ਪਿਆ ਹੈ। ਮਾਹੇ ਲਿਖੇ ਪ੍ਰਮ ਗਿਆਨੀ, ਇੱਕ ਜਿਹੜੇ ਭਰਮ ਦੇ ਗਿਆਨੀ ਨੇ, ਇੱਕ ਤਾਂ ਬ੍ਰਹਮ ਗਿਆਨੀ ਹੁੰਦੇ ਨੇ ਨਾ, ਦੂਸਰੇ ਜਿਹੜੇ ਭਰਮ ਗਿਆਨੀ ਨੇ, ਭਾਵ ਜਿਨ੍ਹਾਂ ਦੇ ਕੋਲ ਕੇਵਲ ਕਿਤਾਬੀ ਗਿਆਨ ਹੈ, ਅਨਪਵੀ ਗਿਆਨ ਤੋਂ ਕੋਰੇ ਨੇ, ਜਿਹੜੇ ਐਸੇ ਭਰਮ ਗਿਆਨੀ ਨੇ ਉਹ ਵੀ ਇਸ ਜਮਾਂ ਦੇ ਰੋਜ਼ਨਾਮਚੇ ਵਿੱਚ ਹੀ ਲਿਖੇ ਹੋਏ ਨੇ, ਉਹਨਾਂ ਦੇ ਵੀ ਨਾਮ ਇਸ ਜਮਾਂ ਦੇ ਪਟੇ ਵਿੱਚ ਲਿਖੇ ਹੋਏ ਹਨ।
ਬਹੁ ਕਬੀਰ ਜਨ ਪਏ ਖਾਲਸੇ ਪ੍ਰੇਮ ਭਗਤ ਜੈ ਜਾਨੀ।
ਲੋ ਭਗਤ ਕਬੀਰ ਜੀ ਫਰਮਾਉਂਦੇ ਨੇ ਭਾਈ ਜਿਨ੍ਹਾਂ ਨੇ ਪ੍ਰੇਮਾ ਭਗਤੀ ਜਾਣੀ ਹੈ, ਪ੍ਰੇਮ ਦਾ ਅਰਥ ਹੈ ਮੈਂ ਤੋਂ ਪਰੇ ਹੋ ਕੇ, ਪੈ ਤੇ ਭਾਉ ਵਿੱਚ ਰਹਿ ਕੇ ਵਾਹਿਗੁਰੂ ਦਾ ਸਿਮਰਨ ਕਰਨਾ, ਜਿਨ੍ਹਾਂ ਨੇ ਐਸੀ ਪ੍ਰੇਮਾ ਭਗਤੀ ਜਾਣ ਲਈ ਹੈ, ਭਗਤ ਕਬੀਰ ਜੀ ਕਹਿੰਦੇ ਨੇ ਅਸਲੀ ਉਹ ਵੀ ਖਾਲਸੇ ਬਣੇ ਨੇ। ਖਾਲਸੇ ਦਾ ਅਰਥ ਹੈ ਵੀ ਨਿਰੋਲ ਨਿਰਮਲ ਉੱਚੇ ਸੁੱਚੇ ਜੀਵਨ ਵਾਲੇ ਨੂੰ ਖਾਲਸਾ ਕਹਿੰਦੇ ਨੇ, ਅਥਵਾ ਦੂਸਰਾ ਖਾਲਸਾ ਫਾਰਸੀ ਦਾ ਲਫ਼ਜ਼ ਹੈ, ਜਿਹੜੀ ਸਿੱਧੀ ਪਾਤਸ਼ਾਹ ਦੀ ਮਾਲਕੀਅਤ ਹੋਵੇ ਉਸ ਨੂੰ ਖਾਲਸ ਕਹਿੰਦੇ ਨੇ, ਵੀ ਉਹ ਵਾਹਿਗੁਰੂ ਦੇ ਖਾਲਸੇ ਬਣੇ ਨੇ। ਅਕਾਲ ਪੁਰਖ ਵਾਹਿਗੁਰੂ ਦੀ ਮਾਲਕੀਅਤ ਬਣੇ ਨੇ ਜਿਨ੍ਹਾਂ ਨੇ ਵਾਹਿਗੁਰੂ ਦੀ ਪ੍ਰੇਮਾ ਭਗਤੀ ਜਾਣ ਲਈ ਹੈ। ਸੋ ਭਗਤ ਕਬੀਰ ਜੀ ਨੇ ਤੇ ਉਸ ਤੋਂ ਪਹਿਲਾਂ ਸਤਿਗੁਰੂ ਮਹਾਰਾਜ ਦੀ ਪਵਿੱਤਰ ਬਾਣੀ ਦੀ ਵਿਚਾਰ ਸੰਗਤਾਂ ਨੇ ਸਰਵਣ ਕੀਤੀ, ਜੋ ਜੋ ਸਤਿਗੁਰੂ ਨੇ ਭਗਤ ਜੀ ਨੇ ਉਪਦੇਸ਼ ਦਿੱਤੇ ਉਹਨਾਂ ਨੂੰ ਆਪਾਂ ਆਪਣੇ ਹਿਰਦੇ ਵਿੱਚ ਵਸਾਉਣਾ ਹੈ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਪਰਿਓ ਕਾਲ ਸਭੈ ਜਗ ਉਪਰ ਮਾਹੇ ਲਿਖੇ ਪ੍ਰਮ ਗਿਆਨੀ, ਕੋ ਕਬੀਰ ਜਨ ਪਏ ਖਾਲਸੇ